ਸਿਆਣੇ ਕਹਿੰਦੇ ਆ ਇੱਕ ਐਸੇ ਲੋਕ ਹੁੰਦੇ ਜਿਹੜੇ ਨਾਮ ਜਪ ਕੇ ਸਾਧ ਸੰਗਤ ਜੀ ਆਪਣੇ ਜੀਵਨ ਦੀ ਕਮਾਈ ਕਰ ਜਾਂਦੇ ਆ, ਪਰ ਉਹਨਾਂ ਦੀ ਬਿਰਤੀ ਪਰਮਾਤਮਾ ਵਿੱਚ ਰੂੜ ਹੋਣ ਕਰਕੇ ਮਸਤਾਨੀ ਹੋ ਜਾਂਦੀ ਹੈ, ਕਿਸੇ ਨੂੰ ਪਤਾ ਨਹੀਂ ਲੱਗਦਾ ਵੀ ਇਹ ਅਵਸਥਾ ਕਰਕੇ ਕਿੱਥੇ ਗਿਆ। ਉਹਨਾਂ ਨੂੰ ਕਹਿੰਦੇ ਸਾਧ ਸੰਗਤ ਜੀ ਮਸਤਾਨੇ। ਬਿਰਤੀ ਬਿਲਕੁਲ ਗੂੜ ਹੁੰਦੀ, ਆਸ਼ਾ ਵੀ ਬਿਲਕੁਲ ਗੂੜ ਹੈ, ਪਰਮਾਤਮਾ ਨਾਲ ਇੱਕ ਰਾਸ ਨੇ, ਪਰ ਕਿਸੇ ਨੂੰ ਖਬਰ ਨਾ ਲੱਗਣ ਦੇਣਗੇ ਭਾਈ ਮੇਰੇ ਅੰਦਰਲੀ ਜਿਹੜੀ ਅਵਸਥਾ ਉਹ ਕਿੱਥੇ ਕੁ ਪਹੁੰਚ ਗਈ ਹੈ। ਮਹਾਰਾਜ ਦੇ ਬਚਨੋਂ ਕਹਿੰਦੇ ਨੇ ਹੁਣ ਨਜ਼ੀਕ ਖੁਦਾਏ ਦਾ ਭੇਤ ਨਾ ਕਿਸੇ ਦੇਣ। ਹੁੰਦੇ ਰੱਬ ਦੇ ਨੇੜੇ ਆ, ਪਰ ਖਬਰ ਨਾ ਹਵਾ ਨਾ ਨਿਕਲਣ ਦੇਣਗੇ ਵੀ ਰੱਬ ਦੇ ਕਿੰਨੇ ਕੁ ਨੇੜੇ ਆ। ਬਿਲਕੁਲ ਕੋਈ ਬਚਨ ਉਹਨਾਂ ਨੇ ਆਪਣੇ ਮੁੱਖ ਤੋਂ ਨਹੀਂ ਸਾਧ ਸੰਗਤ ਜੀ ਕਰਨਾ। ਉਹਨਾਂ ਨੂੰ ਆਖਿਆ ਇਹ ਮਸਤਾਨੇ ਨੇ ਜਿਹਨਾਂ ਦਾ ਜੀਵਨ ਤੇ ਮਸਤੀ ਵਿੱਚ ਆਪ ਪੂਰੇ ਆਨੰਦ ਵਿੱਚ ਨੇ, ਪਰ ਸਾਧ ਸੰਗਤ ਜੀ ਇਵੇਂ ਦੀ ਕੋਈ ਕਿਰਿਆ ਨਾ ਕਰਨਗੇ ਵੀ ਕਿਸੇ ਦੂਜੇ ਨੂੰ ਪਤਾ ਲੱਗੇ ਭਈ ਇਹਦੀ ਅਵਸਥਾ ਉੱਚੀ ਆ। ਇੱਕ ਦੂਜੀ ਤਰ੍ਹਾਂ ਦੇ ਲੋਕ ਹੁੰਦੇ, ਉਹਨਾਂ ਨੂੰ ਕਹਿੰਦੇ ਦੀਵਾਨੇ। ਅਵਸਥਾ ਕਰਕੇ ਉਹ ਵੀ ਸਾਧ ਸੰਗਤ ਜੀ ਰੱਬ ਨਾਲ ਇੱਕਮੇਕ ਹੀ ਹੁੰਦੇ ਆ। ਬਹੁਤਾ ਤੇ ਆਪਣੀ ਅਵਸਥਾ ਨੂੰ ਲਗਾ ਜਾਣਗੇ, ਪਰ ਕਿਤੇ ਕਿਤੇ ਕਿਸੇ ਜਗਿਆਸੂ ਨੂੰ ਵੇਖ ਕੇ ਕੋਈ ਇਹੋ ਜਿਹਾ ਸਾਧ ਸੰਗਤ ਜੀ ਉਹ ਨਿਸ਼ਾਨਾ ਛੱਡ ਜਾਣਗੇ, ਪਤਾ ਲੱਗ ਜਾਵੇ ਭਾਈ ਉਹਨਾਂ ਦੇ ਜੀਵਨ ਤੋਂ ਸੇਧ ਲੈ ਕੇ ਹੋਰ ਵੀ ਕੋਈ ਇਸ ਰਸਤੇ ਤੇ ਤੁਰ ਸਕੇ, ਤੇ ਇਹ ਵੀ ਪਤਾ ਲੱਗੇ ਵੀ ਇਹ ਉੱਚੀ ਅਵਸਥਾ ਦਾ ਮਾਲਕ ਸੀ। ਉਹਨਾਂ ਨੂੰ ਆਖਿਆ ਦੀਵਾਨੇ। ਤੇ ਇੱਕ ਤੀਸਰੀ ਤਰ੍ਹਾਂ ਦੇ ਹੁੰਦੇ ਆ, ਉਹਨਾਂ ਨੂੰ ਕਹਿੰਦੇ ਨੇ ਦਾਨੇ। ਉਹਨਾਂ ਨੇ ਜਦੋਂ ਜਨਮ ਲੈਣਾ ਸਾਧ ਸੰਗਤ ਜੀ ਨਿਤ ਅਵਤਾਰਾਂ ਵਿੱਚ ਆਣ ਕੇ ਨਾਮ ਜਪਣਾ ਤੇ ਆਪਣੇ ਜੀਵਨ ਨੂੰ ਗੁਰਮਤ ਅਨੁਸਾਰ ਢਾਲ ਕੇ ਏਦਾਂ ਦਾ ਬਣਾ ਲੈਣਾ ਭਈ ਸੰਸਾਰੀ ਲੋਕਾਂ ਦੇ ਜੀਵਨ ਨਾਲ ਉਵੇਂ ਦਾ ਮੇਲ ਖਾਂਦਾ ਹੋਵੇ, ਪਰ ਹੋਵੇ ਸਾਧ ਸੰਗਤ ਜੀ ਬਦੀ ਤੋਂ ਕੋਹਾਂ ਦੂਰ, ਗੁਰੂ ਦੇ ਦੱਸੇ ਰਸਤੇ ਤੇ ਚੱਲਣ ਵਾਲਾ ਜੀਵਨ ਹੋਵੇ, ਤੇ ਉਸ ਜੀਵਨ ਨੂੰ ਵੇਖ ਕੇ ਹਜ਼ਾਰਾਂ ਪ੍ਰਾਣੀ ਸਾਧ ਸੰਗਤ ਜੀ ਗੁਰੂ ਦੇ ਰਸਤੇ ਤੇ ਚੱਲ ਪੈਣ ਸਿਰਫ ਜੀਵਨ ਨੂੰ ਵੇਖ ਕੇ ਹੀ। ਉਹਨਾਂ ਨੇ ਆਪਣਾ ਜੀਵਨ ਏਦਾਂ ਦਾ ਬਣਾ ਲਿਆ ਹੁੰਦਾ। ਫਿਰ ਉੱਚੀ ਅਵਸਥਾ ਵਿੱਚ ਜਾ ਕੇ ਤੁਰਿਆ ਪਦ ਚ ਪਹੁੰਚ ਕੇ ਬ੍ਰਹਮ ਗਿਆਨੀ ਹੋ ਕੇ ਕਹਿੰਦੇ ਬ੍ਰਹਮ ਗਿਆਨੀ ਪਰ ਉਪਕਾਰ ਉਮਾਹ, ਉਹ ਤੀਸਰੀ ਤਰ੍ਹਾਂ ਦੇ। ਫਿਰ ਉਹਨਾਂ ਨੇ ਪਰ ਉਪਕਾਰ ਕਰਨ ਵਾਸਤੇ ਸਾਧ ਸੰਗਤ ਜੀ ਆਪਣਾ ਸਾਰਾ ਜੀਵਨ ਲੇਖੇ ਵਿੱਚ ਲਾ ਦੇਣਾ। ਇਹ ਜਿਹੜੇ ਤੀਸਰੀ ਤਰ੍ਹਾਂ ਦੇ ਆ, ਪਹਿਲੀ ਤਰ੍ਹਾਂ ਦੇ ਆ ਮਸਤਾਨੇ, ਅਵਸਥਾ ਕਰਕੇ ਰੱਬ ਨਾਲ ਇੱਕਮੇਕ ਪਰ ਕਿਸੇ ਨੂੰ ਪਤਾ ਨਹੀਂ ਲੱਗਣ ਦਿੰਦੇ। ਦੂਜੀ ਤਰ੍ਹਾਂ ਦੇ ਆ ਦੀਵਾਨੇ, ਅਵਸਥਾ ਕਰਕੇ ਉਹ ਵੀ ਰੱਬ ਵਿੱਚ ਭੇਦ ਨੇ, ਪਰ ਕਿਸੇ ਕਿਸੇ ਜਗਿਆਸੂ ਨੂੰ ਦਿਲ ਦੀ ਗੱਲ ਦੱਸਣਗੇ, ਨਹੀਂ ਤੇ ਸਾਰਿਆਂ ਕੋਲ ਨਹੀਂ ਸਾਧ ਸੰਗਤ ਜੀ ਭੇਦ ਪ੍ਰਗਟ ਕਰਦੇ। ਪਰ ਤੀਸਰੇ ਨੇ ਜਿਹੜੇ ਉਹ ਕਥਾ ਕਰਕੇ, ਕੀਰਤਨ ਕਰਕੇ, ਸੇਵਾ ਕਰਕੇ, ਸਿਮਰਨ ਕਰਕੇ ਏਦਾਂ ਦਾ ਪੂਰਨਾ ਪਾਉਂਦੇ ਵੀ ਹਜ਼ਾਰਾਂ ਪ੍ਰਾਣੀ ਉਹਨਾਂ ਦੀ ਸੰਗਤ ਕਰਕੇ ਗੁਰੂ ਦੇ ਸਾਧ ਸੰਗਤ ਜੀ ਦੱਸੇ ਰਸਤੇ ਤੇ ਚੱਲ ਕੇ ਨਾਮ ਦੇ ਜਹਾਜ਼ ਤੇ ਸਵਾਰ ਹੋ ਕੇ ਆਪਣੇ ਜੀਵਨ ਨੂੰ ਸਫਲਾ ਕਰ ਲੈਂਦੇ ਆ। ਉਹਨਾਂ ਵਿੱਚੋਂ ਸਾਨੂੰ ਇੱਕ ਮਹਾਨ ਸ਼ਖਸੀਅਤ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਇਹਨਾਂ ਨੂੰ ਵਿਦਿਆ ਮਾਰਤੰਡ ਸਾਧ ਸੰਗਤ ਜੀ ਹਜ਼ੂਰ ਸਾਹਿਬ ਦੀ ਧਰਤੀ ਉੱਤੇ ਸਾਰੇ ਵਿਦਵਾਨ ਸਾਰੇ ਮਤਾਂ ਦੇ ਇਕੱਠੇ ਹੋਏ ਤੇ ਉਹਨਾਂ ਨੇ ਆਖਿਆ ਸੀ, ਆਪੇ ਆਪਣੇ ਨਾਲ ਨਾਂ ਨਾਲ ਉਹਨਾਂ ਨੇ ਕੋਈ ਲਕਬ ਨਹੀਂ ਲਾਇਆ, ਇਹ ਵਿਦਵਾਨਾਂ ਵੱਲੋਂ ਸਾਧ ਸੰਗਤ ਜੀ ਉਹਨਾਂ ਨੂੰ ਉਪਾਧੀ ਦਿੱਤੀ ਗਈ ਸੀ ਵੀ ਇਹ ਵਿਦਿਆ ਮਾਰਤੰਡ ਨੇ। ਮਾਰਤੰਡ ਕਹਿੰਦੇ ਸੂਰਜ ਨੂੰ ਆਖਿਆ, ਵਿਦਿਆ ਦੇ ਸੂਰਜ ਸਨ। ਇੰਨੀ ਵਿਦਿਆ ਸਾਧ ਸੰਗਤ ਜੀ ਉਹਨਾਂ ਨੇ ਹਾਸਲ ਕੀਤੀ। ਉਹਨਾਂ ਦਾ ਪਿੰਡ ਹੈ ਜਗਰਾਓਂ ਦੇ ਲਾਗੇ ਕਰਕੇ ਸਾਧ ਸੰਗਤ ਜੀ 3-4 ਮੀਲ ਦੀ ਦੂਰੀ ਉੱਤੇ ਅਖਾੜਾ ਮਾਲਵੇ ਵਿੱਚ ਪੈਂਦਾ। ਇਸ ਅਖਾੜੇ ਪਿੰਡ ਵਿੱਚ ਕਲਗੀਧਰ ਪਾਤਸ਼ਾਹ ਜੀ ਲੰਮੇ ਪਿੰਡ ਜਦੋਂ ਸਾਧ ਸੰਗਤ ਜੀ ਗਏ ਨੇ ਮੁਕਤਸਰ ਨੂੰ ਜਾਂਦਿਆਂ ਹੋਇਆਂ, ਤੇ ਲੰਮੇ ਪਿੰਡ ਤੋਂ ਮਹਾਰਾਜ ਸੈਰ ਵਾਸਤੇ ਸ਼ਿਕਾਰ ਵਾਸਤੇ ਨਿਕਲੇ ਤੇ ਪਿੰਡ ਅਖਾੜੇ ਚ ਆਣ ਕੇ ਰੁਕੇ। ਅਖਾੜੇ ਪਿੰਡ ਦੇ ਬਾਹਰ ਵਾਰ ਮਹਾਰਾਜ ਜੀ ਨੇ ਜਿੱਥੇ ਸਾਧ ਸੰਗਤ ਜੀ ਆਪਣਾ ਘੋੜਾ ਬੱਧਾ ਨਾਲ ਭਾਈ ਦਇਆ ਸਿੰਘ ਤੇ ਧਰਮ ਸਿੰਘ ਸੀ, ਇਤਿਹਾਸਕਾਰਾਂ ਨੇ ਲਿਖਿਆ, ਤੇ ਉਸ ਵੇਲੇ ਪਿੰਡ ਵਿੱਚ ਇੱਕ ਬਜ਼ੁਰਗ ਸੀ ਬਾਬਾ ਅਮਰਾ, ਤੇ ਬਾਬਾ ਅਮਰਾ ਜੀ ਦੀ ਘਰਵਾਲੀ ਸੀ ਸਾਧ ਸੰਗਤ ਜੀ ਮਾਤਾ ਬੀਰਾਂ ਜੀ, ਤੇ ਸੇਵਾ ਭਾਵਨਾ ਦੇ ਨਾਲ ਬਹੁਤ ਜ਼ਿਆਦਾ ਪ੍ਰਣਾਏ ਅੰਦਰ ਸੇਵਾ ਗੁਰਮੁਖਾਂ ਦੀ ਕਰਨ ਦਾ ਚਾਅ ਕੁੱਟ ਕੁੱਟ ਕੇ ਭਰਿਆ ਹੋਇਆ ਸੀ। ਇਸ ਕਰਕੇ ਮਾਤਾ ਬੀਰਾਂ ਦੀ ਥਾਂ ਤੇ ਉਹਨਾਂ ਨੂੰ ਸਾਰਿਆਂ ਨੇ ਮਾਤਾ ਸੇਵੀ ਜੀ ਆਖਣਾ ਸ਼ੁਰੂ ਕਰ ਦਿੱਤਾ, ਕਿਉਂਕਿ ਸੇਵਾ ਦਾ ਚਾਅ ਸੀ, ਕਿਸੇ ਗੁਰਮੁਖ ਨੇ ਸਾਧੂ ਮਹਾਤਮਾ ਨੇ ਆ ਜਾਣਾ ਤੇ ਪਹੁੰਚ ਕੇ ਸੇਵਾ ਕਰਨੀ। ਜਦੋਂ ਕਲਗੀਧਰ ਪਾਤਸ਼ਾਹ ਜੀ ਉੱਥੇ ਆਏ ਪਿੰਡ ਅਖਾੜੇ ਦੇ ਬਾਹਰ ਵਾਰ, ਤੇ ਮਾਤਾ ਸੇਵੀ ਨੂੰ ਪਤਾ ਲੱਗਾ, ਇਹਨਾਂ ਨੇ ਜਾ ਕੇ ਦੁੱਧ ਨਾਲ ਦੁੱਧ 'ਚ ਮਿੱਠਾ ਪਾ ਕੇ ਕਲਗੀਧਰ ਪਾਤਸ਼ਾਹ ਜੀ ਦੀ ਸੇਵਾ ਕੀਤੀ। ਮਹਾਰਾਜ ਸੇਵਾ ਤੋਂ ਬਹੁਤ ਪ੍ਰਸੰਨ ਹੋਏ ਤੇ ਆਖਿਆ, ਮਾਤਾ ਤੇਰੀ ਕੁਲ ਵਿੱਚ ਹੁਣ ਸਿੱਖੀ ਦੀ ਅਸੀਂ ਜੜ ਲਾ ਦਿੱਤੀ ਆ, ਤੇ ਅੱਗਿਓਂ ਤੇਰੀ ਕੁਲ ਵਿੱਚ ਸਿੱਖੀ ਦਾ ਪ੍ਰਚਾਰ ਸਦਾ ਚੱਲੇਗਾ, ਤੇ ਤੇਰੀ ਕੁਲ ਵਿੱਚ ਹੀ ਸਿੱਖੀ ਦਾ ਪ੍ਰਚਾਰ ਕਰਨ ਵਾਲਾ ਕਿਹੋ ਜਿਹਾ ਮਹਾਂਪੁਰਸ਼ ਪੈਦਾ ਹੋਵੇਗਾ ਜਿਹਨੂੰ ਦੁਨੀਆਂ ਚੇਤੇ ਕਰਿਆ ਕਰੇਗੀ। ਇਹ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕਰ ਦਿੱਤਾ। ਇੱਕ ਉਸ ਪਿੰਡ ਨੂੰ ਸਾਧ ਸੰਗਤ ਜੀ ਮਹਾਰਾਜ ਨੇ ਚਰਨ ਪਾ ਕੇ ਪਵਿੱਤਰਤਾ ਬਖਸ਼ੀ, ਤੇ ਕਹਿੰਦੇ ਨੇ ਫਿਰ ਸਮਾਂ ਆਇਆ ਬਾਬਾ ਸਾਹਿਬ ਸਿੰਘ ਜੀ ਬੇਦੀ ਦਾ। ਬਾਬਾ ਕਲਾਧਾਰੀ ਜੀ ਜਿਸ ਵੇਲੇ ਸਾਧ ਸੰਗਤ ਜੀ ਮਹਾਰਾਜ ਨੂੰ ਮਿਲੇ ਤੇ ਆਖਿਆ ਸੀ ਜੀ ਕਿਰਪਾ ਕਰੋ ਬੰਸ ਅੱਗੇ ਨਹੀਂ ਚੱਲਦੀ, ਕਲਗੀਧਰ ਪਾਤਸ਼ਾਹ ਜੀ ਨੇ ਆਖਿਆ ਵੀ ਬੇਦੀ ਇਕੱਲੇ ਰਹਿ ਗਏ ਅੰਮ੍ਰਿਤ ਛਕਣ ਤੋਂ, ਜੇ ਅੰਮ੍ਰਿਤ ਛਕ ਲਓ ਤੇ ਬੰਸ ਅੱਗੇ ਚੱਲੇਗੀ। ਆਖਿਆ ਜੀ ਤੁਸੀਂ ਪੋਤਰੇ ਦੀ ਦਾਤ ਬਖਸ਼ੋ ਤੇ ਪੋਤਰੇ ਨੂੰ ਅੰਮ੍ਰਿਤ ਛਕਾਵਾਂਗੇ। ਫਿਰ ਬਾਬਾ ਕਲਾਧਾਰੀ ਜੀ ਦੇ ਘਰ ਸਾਧ ਸੰਗਤ ਜੀ ਇਸ ਪੋਤਰੇ ਬਾਬਾ ਸਾਹਿਬ ਸਿੰਘ ਬੇਦੀ ਨੇ ਜਨਮ ਲਿਆ, ਤੇ ਉਹ ਜਦੋਂ ਆਏ ਮਾਲਵੇ ਵੱਲ ਨੂੰ ਤੇ ਜੋਧਾ ਮਨਸੂਰਾਂ ਪਿੰਡ ਤੋਂ ਸਾਧ ਸੰਗਤ ਜੀ ਨਿਕਲ ਕੇ ਉਹ ਆਏ ਸਨ ਪਿੰਡ ਅਖਾੜੇ, ਕੁਝ ਸਮਾਂ ਉੱਥੇ ਬਾਬਾ ਬੇਦੀ ਜੀ ਬਾਬਾ ਸਾਹਿਬ ਸਿੰਘ ਜੀ ਬੇਦੀ ਵੀ ਰਹੇ। ਉਹ ਪਿੰਡ ਹੀ ਸਾਧ ਸੰਗਤ ਜੀ ਇੰਨਾ ਮਹਾਨ ਸੀ। ਉਸ ਪਿੰਡ ਵਿੱਚ ਫਿਰ ਸਾਧ ਸੰਗਤ ਜੀ ਉਹ ਮਾਤਾ ਸੇਵੀ ਦੀ ਅੰਸ ਬੰਸ ਅੱਗੇ ਚੱਲਦੀ ਗਈ। ਮਹਾਂਪੁਰਸ਼ਾਂ ਦੇ ਦਾਦਾ ਤੇ ਉਹਨਾਂ ਦੀ ਦਾਦੀ ਰਾਜ ਕੌਰ ਜੀ ਉਹਨਾਂ ਦੇ ਘਰੇ ਸਾਧ ਸੰਗਤ ਜੀ ਫਿਰ ਇੱਕ ਪੁੱਤਰ ਨੇ ਜਨਮ ਲਿਆ ਤੇ ਉਹਨਾਂ ਨੇ ਨਾਮ ਰੱਖਿਆ ਬਾਬਾ ਰੂੜ ਸਿੰਘ ਜੀ। ਬਾਬਾ ਤਾਂ ਆਪਾਂ ਲਾਉਂਦੇ, ਉਹਨਾਂ ਬੱਚੇ ਦਾ ਨਾਂ ਰੂੜ ਸਿੰਘ ਰੱਖਿਆ। ਇਹ ਭਾਈ ਰੂੜ ਸਿੰਘ ਜੀ ਸਾਧ ਸੰਗਤ ਜੀ ਜਨਮ ਵੇਲੇ ਤੋਂ ਗੁਰਮਤਿ ਨੂੰ ਪ੍ਰਣਾਏ ਸਨ, ਕਿਉਂਕਿ ਸਿੱਖੀ ਵਿਰਸੇ ਵਿੱਚ ਮਿਲੀ ਗੁਰਬਾਣੀ ਦਾ ਪਾਠ ਕਰਨਾ, ਨਿਤਨੇਮ ਕਰਨਾ, ਆਏ ਗਏ ਮਹਾਂਪੁਰਸ਼ਾਂ ਦੀ ਸੇਵਾ ਕਰਨੀ, ਇਹ ਸਾਰੀ ਸਿੱਖਿਆ ਪਰਿਵਾਰ ਤੋਂ ਉਹਨਾਂ ਨੇ ਵੇਖੀ ਸੀ। ਬਾਬਾ ਰੂੜ ਸਿੰਘ ਜੀ ਜਦੋਂ ਕੁਝ ਕੁ ਵੱਡੇ ਹੋਏ ਸਾਧ ਸੰਗਤ ਜੀ ਬਰਮਾ ਵਿੱਚ ਚਲੇ ਗਏ, ਫੌਜ ਵਿੱਚ ਭਰਤੀ ਹੋਏ। ਇੱਕ ਵਾਰੀ ਸਾਲ ਭਰ ਦੀ ਛੁੱਟੀ ਸਾਧ ਸੰਗਤ ਜੀ ਲੈ ਕੇ ਆਏ ਭਾਈ ਦੁਬਾਰਾ ਨਹੀਂ ਜਾਣਾ। ਉਸ ਸਾਲ ਵਿੱਚ ਸਾਧ ਸੰਗਤ ਜੀ ਬਾਬਾ ਰੂੜ ਸਿੰਘ ਜੀ ਦਾ ਫਿਰ ਆਨੰਦ ਕਾਰਜ ਹੋਇਆ ਤੇ ਜਿਨ੍ਹਾਂ ਦੇ ਜਿਸ ਬੀਬੀ ਨਾਲ ਆਨੰਦ ਕਾਰਜ ਹੋਇਆ ਉਹਨਾਂ ਦਾ ਨਾਂ ਸੀ ਮਾਤਾ ਆਨੰਦ ਕੌਰ ਜੀ। ਸਮੇਂ ਅਨੁਸਾਰ ਸਾਧ ਸੰਗਤ ਜੀ ਉਹਨਾਂ ਦੇ ਘਰੇ ਇੱਕ ਪੁੱਤਰ ਨੇ ਜਨਮ ਲਿਆ, ਉਹਦਾ ਨਾਮ ਰੱਖਿਆ ਭਾਈ ਕਾਨ ਸਿੰਘ। 7 ਸਾਲਾਂ ਦਾ ਹੋਇਆ ਤੇ ਚੇਚਕ ਨਿਕਲ ਆਈ ਤੇ ਅੱਖਾਂ ਦੀ ਜੋਤ ਚਲੀ ਗਈ। ਕਹਿੰਦੇ ਨੇ ਫਿਰ ਸਾਧ ਸੰਗਤ ਜੀ ਇੱਕ ਡੇਰੇ ਵਿੱਚ ਉਹਨਾਂ ਨੂੰ ਪੜ੍ਹਨ ਵਾਸਤੇ ਭੇਜ ਦਿੱਤਾ। ਉੱਥੋਂ ਉਹਨਾਂ ਨੇ ਰਾਗ ਵਿਦਿਆ ਸਿੱਖੀ ਤੇ ਗੁਰਬਾਣੀ ਕੰਠ ਕੀਤੀ। ਬਾਬਾ ਕਾਨ ਸਿੰਘ ਜੀ ਨੇ ਮਹਾਂਪੁਰਸ਼ਾਂ ਦੇ ਤਾਇਆ ਜੀ ਸਨ। ਫਿਰ ਸਮਾਂ ਆਇਆ ਤੇ ਮਹਾਂਪੁਰਸ਼ਾਂ ਦਾ ਜਨਮ ਸਾਧ ਸੰਗਤ ਜੀ ਜਦੋਂ ਹੋਇਆ, ਮਾਘ ਦੀ ਪੂਰਨਮਾਸ਼ੀ ਤੇ ਫੱਗਣ ਦੀ ਸੰਗਰਾਂਦ ਸੀ ਉਸ ਵੇਲੇ। 12 ਫਰਵਰੀ 1902 ਈਸਵੀ ਨੂੰ ਬਾਬਾ ਰੂੜ ਸਿੰਘ ਜੀ ਮਾਤਾ ਆਨੰਦ ਕੌਰ ਦੇ ਘਰੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਦਾ ਸਾਧ ਸੰਗਤ ਜੀ ਜਨਮ ਹੋਇਆ ਪਿੰਡ ਅਖਾੜੇ ਚ ਜਗਰਾਓ ਦੇ ਨੇੜੇ ਕਰਕੇ। ਅਜੇ 13 ਮਹੀਨਿਆਂ ਦੇ ਹੋਏ ਮਹਾਂਪੁਰਸ਼, ਸਿਰਫ 13 ਮਹੀਨਿਆਂ ਦੇ ਹੋਏ ਤੇ ਮਾਤਾ ਜੀ ਚੜ੍ਹਾਈ ਕਰ ਗਏ। ਹੁਣ ਮਾਤਾ ਨੇ ਸਾਧ ਸੰਗਤ ਜੀ ਇਹਨਾਂ ਦੀ ਜਿਹੜੀ ਸੋਭਾ ਸੀ ਸੰਸਾਰ ਉੱਤੇ ਹੋਈ ਗੁਰਮਤ ਨੂੰ ਪ੍ਰਣਾਏ ਹੋਣ ਕਰਕੇ ਉਹ ਭਾਗਾਂ ਵਿੱਚ ਨਹੀਂ ਸੀ ਵੇਖਣੀ, ਨਾ ਵੇਖੀ। 13 ਮਹੀਨਿਆਂ ਦੇ ਹੋਏ ਚੜ੍ਹਾਈ ਕਰ ਗਏ, ਪਰ ਅਜੇ ਇਹਨਾਂ ਦੇ ਦਾਦੀ ਜੀ ਜੀਂਦੇ ਸਨ। ਪਾਲਣਾ ਦਾਦੀ ਨੇ ਕੀਤੀ, ਇੱਕ ਮਹਾਂਪੁਰਸ਼ਾਂ ਦੀ ਭੂਆ ਸੀ, ਉਹਦਾ ਨਾਮ ਸੀ ਸਾਹਿਬ ਕੌਰ। ਬੀਬੀ ਸਾਹਿਬ ਕੌਰ ਪਿੰਡ ਕਿਸ਼ਨਪੁਰੇ ਚ ਵਿਆਹੀ ਸੀ। ਉਹਨਾਂ ਦੇ ਘਰੇ ਵੀ 2 ਬੱਚੇ ਪੈਦਾ ਹੋਏ, ਪਰ ਕੋਈ ਰੱਬ ਦੀ ਨੀਯਤ ਐਸੀ ਬਚਪਨ ਵਿੱਚ ਹੀ ਦੋਵੇਂ ਉਹ ਵੀ ਚੜ੍ਹਾਈ ਕਰ ਗਏ ਤੇ ਮਨ ਅਪਰਾਮ ਹੋ ਗਿਆ ਤੇ ਆਪਣੇ ਪੇਕੇ ਪਿੰਡ ਅਖਾੜੇ ਹੀ ਆ ਗਏ। ਜਦੋਂ 13 ਮਹੀਨਿਆਂ ਦੇ ਸਨ ਮਹਾਂਪੁਰਸ਼ਾਂ ਦੇ ਮਾਤਾ ਜੀ ਨੇ ਚੜ੍ਹਾਈ ਕੀਤੀ ਤੇ ਫਿਰ ਉਹਨਾਂ ਦੀ ਪਾਲਣਾ ਸੀ ਸਾਧ ਸੰਗਤ ਜੀ, ਦਾਦੀ ਨੇ ਤੇ ਭੂਆ ਸਾਹਿਬ ਕੌਰ ਨੇ ਰਲ ਕੇ ਕੀਤੀ। ਅਜੇ 7 ਸਾਲਾਂ ਦੇ ਹੋਏ ਤੇ ਦਾਦੀ ਵੀ ਪ੍ਰਲੋਕ ਗਮਨ ਕਰ ਗਈ। ਫਿਰ ਮਾਤਾ ਸਾਹਿਬ ਜਿਹੜੀ ਉਹਨਾਂ ਦੇ ਮਹਾਂਪੁਰਸ਼ਾਂ ਦੀ ਭੂਆ ਸੀ ਬੀਬੀ ਸਾਹਿਬ ਕੌਰ, ਉਹਨਾਂ ਦੇ ਮਨ ਚ ਵਿਚਾਰ ਆਈ ਵੀ ਹੁਣ ਮੈਂ ਆਪਣੀ ਮਾਂ ਕਰਕੇ ਤੇ ਪੇਕੇ ਬੈਠੀ ਸਾਂ ਤੇ ਹੁਣ ਜਦੋਂ ਮਾਂ ਹੀ ਚੜ੍ਹਾਈ ਕਰ ਗਈ ਤੇ ਕਿਉਂ ਨਾ ਆਪਣੇ ਪਿੰਡ ਕਿਸ਼ਨਪੁਰੇ ਚਲੀ ਜਾਵਾਂ। ਜਦੋਂ ਕਿਸ਼ਨਪੁਰੇ ਜਾਣ ਲੱਗੇ ਤੇ ਆਪਣੇ ਤੇ ਦੋਵੇਂ ਬੱਚੇ ਚੜ੍ਹਾਈ ਕਰ ਗਏ ਸਨ। ਇਹਨਾਂ ਨੂੰ ਪਾਲਣ ਕਰਕੇ ਇਹਨਾਂ ਨਾਲ ਬਹੁਤ ਜ਼ਿਆਦਾ ਪਿਆਰ ਸੀ ਸੰਤ ਬਾਬਾ ਗੁਰਬਚਨ ਸਿੰਘ ਜੀ ਨਾਲ, ਤੇ ਇਹਨਾਂ ਦੇ ਭੂਆ ਜੀ ਜਾਣ ਲੱਗੇ ਪਿੰਡ ਕਿਸ਼ਨਪੁਰੇ ਆਪਣੇ ਸਹੁਰਿਆਂ ਦੇ ਪਿੰਡ ਨੂੰ ਇਹਨਾਂ ਨੂੰ ਨਾਲ ਹੀ ਲੈ ਗਏ। ਉੱਥੇ ਜਾ ਕੇ ਇਹਨਾਂ ਦੀ ਪਾਲਣਾ ਪੋਸ਼ਣਾ ਕੀਤੀ। ਜਿਹੜੀਆਂ ਪਹਿਲੀਆਂ 5 ਜਮਾਤਾਂ ਸਾਧ ਸੰਗਤ ਜੀ ਪੜ੍ਹੀਆਂ ਉਹ ਮਹਾਂਪੁਰਸ਼ਾਂ ਨੇ ਆਪਣੀ ਭੂਆ ਦੇ ਪਿੰਡ ਕਿਸ਼ਨਪੁਰੇ ਕੀਤੀਆਂ। ਉੱਥੇ ਭੂਆ ਦੇ ਪਿੰਡ ਹੀ ਇੱਕ ਉਦਾਸੀ ਸਾਧ ਸੰਗਤ ਜੀ ਮਹਾਂਪੁਰਸ਼ ਸਨ, ਮਹੰਤ ਲਾਲ ਦਾਸ ਜੀ। ਸਕੂਲੋਂ ਆਉਣਾ ਤੇ ਮਹੰਤ ਲਾਲ ਦਾਸ ਦੇ ਕੋਲ ਚਲੇ ਜਾਣਾ। ਉਹਨਾਂ ਨੇ ਸਾਧ ਸੰਗਤ ਜੀ ਗੁਰਮਤ ਦੇ ਗ੍ਰੰਥ ਪੜ੍ਹਾਉਣੇ ਸ਼ੁਰੂ ਕਰ ਦਿੱਤੇ, ਕੁਝ ਹੋਰ ਮਤਾਂ ਦੇ ਗ੍ਰੰਥ ਪੜ੍ਹਾਏ। ਤੀਖਣ ਬੁੱਧੀ ਸੀ, ਕਲਗੀਧਰ ਪਾਤਸ਼ਾਹ ਜੀ ਦੇ ਬਚਨਾਂ ਨਾਲ ਜਨਮ ਹੋਇਆ ਹੋਣ ਕਰਕੇ ਜੋ ਇੱਕ ਵਾਰੀ ਪੜ੍ਹ ਲਿਆ ਸਾਧ ਸੰਗਤ ਜੀ ਉਹ ਮੁੜ ਕੇ ਮਹਾਂਪੁਰਸ਼ਾਂ ਨੂੰ ਭੁੱਲਿਆ ਨਾ। 8 ਸਾਲ ਆਪਣੀ ਭੂਆ ਦੇ ਪਿੰਡ ਰਹੇ। ਜਦੋਂ 15 ਸਾਲਾਂ ਦੇ ਹੋ ਗਏ, ਕਿਉਂਕਿ 7 ਸਾਲਾਂ ਦੇ ਸਨ ਜਦੋਂ ਦਾਦੀ ਨੇ ਚੜ੍ਹਾਈ ਕੀਤੀ ਤੇ ਭੂਆ ਲੈ ਕੇ ਗਈ। 8 ਸਾਲ ਉੱਥੇ ਰਹੇ, 15 ਸਾਲ ਦੇ ਹੋ ਗਏ ਵਾਪਸ ਆਏ। ਕੁਝ ਉਹਨੇ ਚਿਰ ਨੂੰ ਰਿਟਾਇਰ ਹੋ ਕੇ ਉਹਨਾਂ ਦੇ ਪਿਤਾ ਬਾਬਾ ਰੂੜ ਸਿੰਘ ਜੀ ਵੀ ਪਿੰਡ ਆ ਗਏ ਫੌਜ ਵਿੱਚੋਂ, ਕਿਉਂਕਿ ਸਾਲ ਬਾਅਦ ਦੁਬਾਰਾ ਉਹਨਾਂ ਨੇ ਸੱਦ ਲਿਆ। ਬਰਮਾ ਜਾ ਕੇ ਨੌਕਰੀ ਕੀਤੀ ਰਿਟਾਇਰਮੈਂਟ ਲਈ ਤੇ ਪਿੰਡ ਆਏ ਦੁਬਾਰਾ। ਫਿਰ ਇੱਥੇ ਆਣ ਕੇ ਖੇਤੀ ਕੀਤੀ। ਖੇਤੀ ਵਿੱਚ ਮਹਾਂਪੁਰਸ਼ਾਂ ਨੇ ਸਾਧ ਸੰਗਤ ਜੀ ਉਹਨਾਂ ਦੇ ਨਾਲ ਹੱਥ ਵਟਾਇਆ, ਨਾਲ ਖੇਤੀ ਕਰਵਾਉਣ ਲੱਗ ਪਏ। 18 ਸਾਲ ਦੇ ਹੋਏ ਤੇ ਘਰ ਵਿੱਚ ਵਿਆਹ ਦੀ ਚਰਚਾ ਚੱਲੀ। ਆਖਿਆ ਵੀ ਹੁਣ ਜਵਾਨ ਹੋਇਆ ਤਾਂ ਵਿਆਹ ਕਰਨਾ ਚਾਹੀਦਾ। ਇਉਂ ਸਾਧ ਸੰਗਤ ਜੀ ਸਾਰੇ ਸੰਬੰਧੀਆਂ ਨੇ ਰਲ ਕੇ ਤੇ ਮਹਾਂਪੁਰਸ਼ਾਂ ਦਾ ਵਿਆਹ ਕਰ ਦਿੱਤਾ। ਪਿੰਡ ਰਾਜੋਆਣੇ ਦੀ ਉਹ ਗੁਰਮੁਖ ਬੀਬੀ ਜਿਹਦਾ ਨਾਮ ਕ੍ਰਿਸ਼ਨ ਕੌਰ ਸੀ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਦਾ ਉਹਨਾਂ ਦੇ ਨਾਲ ਆਨੰਦ ਕਾਰਜ ਹੋਇਆ। ਗੁਰਮੁਖ ਪਰਿਵਾਰ ਵਿੱਚੋਂ ਆਈ ਸੀ, ਇੱਧਰ ਪਹਿਲਾਂ ਹੀ ਮਹਾਰਾਜ ਜੀ ਦੀ ਕਿਰਪਾ ਗੁਰਮਤਿ ਚੱਲਦੀ ਸੀ, ਇਸ ਕਰਕੇ ਦੋਵਾਂ ਪਤੀ ਸਤੀ ਨੇ ਸਾਧ ਸੰਗਤ ਜੀ ਪਰਮਾਤਮਾ ਨੂੰ ਚੇਤੇ ਕਰਨਾ ਸ਼ੁਰੂ ਕਰ ਦਿੱਤਾ। ਆਪਣੇ ਧਰਮ ਦੀ ਕਿਰਤ ਕਰਨੀ, ਖੇਤੀ ਕਰਨੀ, ਸਵੇਰੇ ਅੰਮ੍ਰਿਤ ਵੇਲੇ ਜਾਗਣਾ, ਨਿਤਨੇਮ ਕਰਨਾ, ਫਿਰ ਆਏ ਗਏ ਦੀ ਸੇਵਾ ਕਰਨੀ। ਤੇ ਕਹਿੰਦੇ ਨੇ ਇੱਕ ਵਾਰੀ ਗੁਰਮਤਿ ਦਾ ਬਹੁਤ ਵੱਡਾ ਸਮਾਗਮ ਹੋਇਆ ਪਿੰਡ ਅਖਾੜੇ ਵਿੱਚ, ਤੇ ਉਸ ਸਮਾਗਮ ਵਿੱਚ ਕਥਾ ਕਰਨ ਵਾਸਤੇ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਪਹੁੰਚੇ, 11ਵੇਂ ਮੁਖੀ ਦਮਦਮੀ ਟਕਸਾਲ ਦੇ। ਪਿੰਡੋਂ ਬਾਰ ਬਾਰ ਸਾਧ ਸੰਗਤ ਜੀ ਉਹਨਾਂ ਨੇ ਡੇਰਾ ਲਾਇਆ। ਜਦੋਂ ਅਖੰਡਪੁਰ ਸਾਹਿਬ ਦੇ ਭੋਗ ਪਏ ਤੇ ਅਗਲੇ ਦਿਨ ਫਿਰ ਭੋਗ ਉੱਤੇ ਆਏ ਹੁਕਮਨਾਮੇ ਦੀ ਸੰਤ ਗਿਆਨੀ ਸੁੰਦਰ ਸਿੰਘ ਜੀ ਨੇ ਕਥਾ ਕੀਤੀ। ਉਸ ਕਥਾ ਦੇ ਸਮਾਗਮ ਵਿਚ ਬੈਠ ਕੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਉਮਰ 18 ਸਾਲ ਦੀ ਤੇ ਉਹ ਕਥਾ ਸੁਣੀ ਤੇ ਕਥਾ ਸੀ ਸਾਧ ਸੰਗਤ ਜੀ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਆ ਇਹ ਮੁੱਖ ਵਾਕ ਆਇਆ ਸੀ ਉਸ ਵੇਲੇ ਇਸ ਹੁਕਮਨਾਮੇ ਦੀ ਕਥਾ ਕੀਤੀ ਬਾਬਾ ਸੁੰਦਰ ਸਿੰਘ ਜੀ ਨੇ ਤੇ ਇਉਂ ਜਾਣ ਲਓ ਵੀ ਇਹਨੇ ਰਸ ਵਿੱਚ ਆਣ ਕੇ ਕੀਤੀ ਬਾਣੀ ਉਚਰੇ ਸਾਧ ਜਨ ਅਮੇ ਹੋ ਚੱਲੇ ਝਰਨੇ ਮਹਾਰਾਜ ਦੇ ਬਚਨ ਕਹਿੰਦੇ ਕੋਈ ਨਾਮ ਰਸੀਆ ਸਾਧ ਸੰਗਤ ਜੀ ਜਦੋਂ ਗੁਰਬਾਣੀ ਉਚਾਰੇ ਤੇ ਗੁਰਬਾਣੀ ਦੀ ਕਥਾ ਕਰੇ ਤੇ ਸੁਣਨ ਵਾਲਿਆਂ ਦੀ ਜਾਨ ਉਹਦੀ ਮੁੱਠ ਚ ਹੁੰਦੀ ਹੈ ਜੀ ਕਰੇ ਤੇ ਉੱਠਣ ਦੇਵੇ ਜੀ ਕਰੇ ਤੇ ਨਾ ਉੱਠਣ ਦੇਵੇ ਕਿਉਂਕਿ ਨਾਮ ਵਿੱਚ ਇੱਕ ਰਸ ਹੋਇਆ ਉਹ ਆਪ ਵੀ ਸਿਰਫ ਅੱਖਰਾਂ ਦਾ ਗਿਆਨੀ ਨਹੀਂ ਮਹਾਰਾਜ ਨੇ ਕਿਰਪਾ ਕੀਤੀ ਉਹ ਆਤਮ ਗਿਆਨੀ ਵੀ ਆ ਇਸ ਕਰਕੇ ਉਹਨਾਂ ਨੇ ਇਸ ਹੁਕਮਨਾਮੇ ਦੀ ਕਥਾ ਕੀਤੀ ਤੇ ਇੰਨਾ ਸਾਧ ਸੰਗਤ ਜੀ ਅਕਹਿ ਰਸ ਸਾਰੀਆਂ ਸੰਗਤਾਂ ਨੂੰ ਪ੍ਰਾਪਤ ਹੋਇਆ ਭਾਈ ਉਹ ਹੁਕਮਨਾਮੇ ਦੀ ਕਥਾ ਸੁਣ ਕੇ ਤੇ ਸੰਤ ਬਾਬਾ ਗੁਰਬਚਨ ਸਿੰਘ ਜੀ ਦਾ ਮਨ ਜਿਹੜਾ ਸੀ ਉਹਨਾਂ ਦੇ ਚਰਨਾਂ 'ਚ ਹੀ ਰਹਿ ਗਿਆ ਜਦੋਂ ਕਥਾ ਦੀ ਸਮਾਪਤੀ ਹੋਈ ਸੰਤ ਬਾਬਾ ਸੁੰਦਰ ਸਿੰਘ ਜੀ ਉੱਠ ਕੇ ਆਪਣੇ ਆਸਣ ਤੇ ਗਏ ਤੇ ਉਹਨਾਂ ਦੇ ਪ੍ਰੇਮ ਦੇ ਖਿੱਚੇ ਪਹਿਲੀ ਵਾਰ ਜਾ ਕੇ ਫਿਰ ਸਾਧ ਸੰਗਤ ਜੀ ਸੰਤ ਬਾਬਾ ਸੁੰਦਰ ਸਿੰਘ ਜੀ ਨੂੰ ਇਹਨਾਂ ਨੇ ਨਮਸਕਾਰ ਕੀਤੀ ਜਾ ਕੇ ਮੱਥਾ ਟੇਕਿਆ ਤੇ ਆਖਿਆ ਜੀ ਮੇਰੇ ਉੱਤੇ ਕਿਰਪਾ ਕਰੋ ਇਹ ਨਾਮ ਵਾਲੀ ਦਾਤ ਮੈਨੂੰ ਬਖਸ਼ ਦਿਓ ਤੇ ਬੜੇ ਸੁੰਦਰ ਸੰਤ ਬਾਬਾ ਸੁੰਦਰ ਸਿੰਘ ਜੀ ਬੜੇ ਖੁਸ਼ ਹੋਏ ਉਹਨਾਂ ਨੇ ਆਖਿਆ ਭਾਈ ਇਹ ਤੂੰ ਤੇ ਜਵਾਨ ਆ ਅਜੇ ਤੈਨੂੰ ਨਾਮ ਦੀ ਗੱਲ ਕਿੱਥੋਂ ਸੋਝ ਆਈ ਆਖਿਆ ਜੀ ਮੇਰੇ ਪਰਿਵਾਰ ਵਿੱਚੋਂ ਹੀ ਮੈਂ ਸੁਣਿਆ ਤੁਸੀਂ ਕਿਰਪਾ ਕਰ ਦਿਓ ਸੰਤਾਂ ਨੇ ਸਾਧ ਸੰਗਤ ਜੀ ਕਿਰਪਾ ਦ੍ਰਿਸ਼ਟੀ ਨਾਲ ਦੇਖਿਆ ਤੇ ਅੰਦਰ ਦੇ ਜਿਹੜੇ ਥੋੜੇ ਬਹੁਤੇ ਫੁਰਨੇ ਸਨ ਇਧਰਲੇ ਉਧਰਲੇ ਉਹ ਵੀ ਉਹਨਾਂ ਨੇ ਖਤਮ ਕਰ ਦਿੱਤੇ ਕਿਉਂ 2 ਸਾਲ ਫਿਰ ਹੋਰ ਸਾਧ ਸੰਗਤ ਜੀ ਪਿੰਡ ਵਿੱਚ ਰਹੇ ਤੇ ਫਿਰ ਅਖੀਰ ਸੰਤ ਬਾਬਾ ਸੁੰਦਰ ਸਿੰਘ ਜੀ ਦੇ ਕੋਲ ਪੱਕੇ ਹੀ ਚਲੇ ਗਏ ਉੱਥੇ ਜਾ ਕੇ ਉਹਨਾਂ ਦੇ ਕੋਲ ਸਾਧ ਸੰਗਤ ਜੀ ਲਗਭਗ 9 ਸਾਲ ਦਾ ਸਮਾਂ ਉਹਨਾਂ ਦੀ ਰਸਨਾ ਤੋਂ ਗੁਰਬਾਣੀ ਦੀ ਕਥਾ ਸੁਣੀ ਤੇ ਸਾਰੇ ਧਰਮਾਂ ਦੇ ਗ੍ਰੰਥ ਪੜ੍ਹੇ ਬਹੁਤ ਜ਼ਿਆਦਾ ਤੀਖਣ ਬੁੱਧੀ ਸੀ ਇੰਨੀ ਜ਼ਿਆਦਾ ਤੀਖਣ ਬੁੱਧੀ ਵੀ ਪਿੰਡ ਦੇ ਗੁਰਦੁਆਰੇ ਦੇ ਵਿੱਚ ਜਦੋਂ ਆਪਣੀ ਭੂਆ ਦੇ ਪਿੰਡੋਂ ਆਏ ਸਾਧ ਸੰਗਤ ਜੀ ਗੁਰਬਾਣੀ ਸਿਖਾਉਣੀ ਤੇ ਗੁਰਮੁਖੀ ਸਿਖਾਉਣ ਦਾ ਕੰਮ ਮਹਾਂਪੁਰਸ਼ਾਂ ਨੇ ਉਸ ਵੇਲੇ 15 ਸਾਲ ਦੀ ਉਮਰ ਵਿੱਚ ਪਿੰਡ ਦੇ ਗੁਰਦੁਆਰੇ ਆਣ ਕੇ ਸ਼ੁਰੂ ਕੀਤਾ ਸੀ ਜਿਹੜੇ ਲਾਲਦਾਸ ਜੀ ਤੋਂ ਅੱਖਰ 4 ਪੜ੍ਹੇ ਸਨ ਸਾਧ ਸੰਗਤ ਜੀ ਉਹ ਅੱਖਰ ਪਿੰਡ ਦੇ ਗੁਰਦੁਆਰੇ ਵਿੱਚ ਆਣ ਕੇ ਬਾਕੀ ਪਿੰਡ ਦੇ ਨਿਆਣਿਆਂ ਨੂੰ ਹੋਰ ਸਿਖਾਉਣੇ ਗੁਰਮਤ ਸਿਖਾਉਣੀ ਗੁਰਮੁਖੀ ਦੇ ਅੱਖਰ ਸਿਖਾਉਣੇ ਸ਼ੁਰੂ ਕੀਤੇ ਇਸ ਕਰਕੇ ਜਦੋਂ ਜਥੇ ਵਿੱਚ ਗਏ ਤੇ ਬੜੀ ਕਿਰਪਾ ਹੋਈ ਜੋ ਇੱਕ ਵਾਰ ਮਹਾਂਪੁਰਸ਼ਾਂ ਨੇ ਪੜ੍ਹਾ ਦੇਣਾ ਸਾਧ ਸੰਗਤ ਜੀ ਉਹ ਇੱਕ ਵਾਰ ਮੁੜ ਕੇ ਦਿਲ ਦੀ ਫੱਟੀ ਉੱਤੇ ਹੀ ਲਿਖਿਆ ਜਾਣਾ ਇੱਕ ਵਾਰ ਸੰਤ ਬਾਬਾ ਸੁੰਦਰ ਸਿੰਘ ਜੀ ਨੇ ਸਾਧ ਸੰਗਤ ਜੀ ਕੁਝ ਵਿਦਿਆਰਥੀਆਂ ਲਈ ਉਹਨਾਂ ਦੀ ਪਰਖ ਕਰਨ ਵਾਸਤੇ ਇੱਕ ਸਮਾਗਮ ਰੱਖਿਆ ਸਮਾਗਮ ਤੇ ਇਉਂ ਰੱਖਿਆ ਵੀ ਸ਼ਾਮ ਦੀ ਕਥਾ ਸੀ ਉਹਨਾਂ ਨੇ ਆਖਿਆ ਭਾਈ ਅੱਜ ਸ਼ਾਮ ਦੀ ਕਥਾ ਨਹੀਂ ਹੋਣੀ ਤੇ ਤੁਸੀਂ ਆਪੋ ਆਪਣੀ ਕਥਾ ਜਿਹੜੀ ਪਹਿਲੀ ਸੀ ਉਹ ਪੜ੍ਹ ਲੈਣੀ ਤੇ ਆਪਣੇ ਬਸਤਰ ਸਾਫ਼ ਕਰ ਲੈਣੇ ਪਰ ਜਿਹਨੇ ਘੜਿਆਲ ਵਜਾਉਣਾ ਸੀ ਸਾਧ ਸੰਗਤ ਜੀ ਕਥਾ ਦਾ ਵੀ ਕਥਾ ਦਾ ਟਾਈਮ ਹੋ ਗਿਆ ਸਾਰੇ ਜਾਣੇ ਜਿੱਥੇ ਜਿੱਥੇ ਪੜ੍ਹਦੇ ਆ ਵਿਦਿਆਰਥੀ ਆਪਣੇ ਆਸਣਾਂ ਤੇ ਬੈਠੇ ਕਥਾ ਵਾਲੇ ਥਾਂ ਤੇ ਆ ਜਾਓ ਉਹਨੂੰ ਪਤਾ ਨਹੀਂ ਸੀ ਅੱਜ ਸ਼ਾਮ ਦੀ ਕਥਾ ਨਹੀਂ ਉਹਨੇ ਜਦੋਂ ਘੜਿਆਲ ਖੜਕਾਇਆ ਤੇ ਸਾਰੇ ਵਿਦਿਆਰਥੀ ਉੱਥੇ ਇਕੱਠੇ ਹੋਏ ਜਦੋਂ ਇਕੱਠੇ ਹੋਏ ਮਹਾਂਪੁਰਸ਼ਾਂ ਆਖਿਆ ਭਾਈ ਇਹਨੂੰ ਪਤਾ ਨਹੀਂ ਸੀ ਇਹਨੇ ਤਾਂ ਘੜਿਆਲ ਖੜਕਾ ਦਿੱਤਾ ਅਸਲ ਵਿੱਚ ਅੱਜ ਕਥਾ ਨਹੀਂ ਸੀ ਹੋਣੀ ਪਰ ਚਲੋ ਤੁਸੀਂ ਆ ਗਏ ਹੁਣ ਮਹਾਰਾਜ ਦੀ ਹਜ਼ੂਰੀ ਵਿੱਚ ਆਪਾਂ ਬੈਠੇ ਹਾਂ ਤੇ ਤੁਸੀਂ ਇਉਂ ਕਰੋ ਭਈ ਅੱਜ ਸਾਰੇ ਜਾਣੇ ਕੁਝ ਨਾ ਕੁਝ ਸੁਣਾਓ ਸਾਨੂੰ ਸਾਰਿਆਂ ਨੇ ਆਖਿਆ ਜੀ ਤੁਸੀਂ ਦੱਸੋ ਕੀ ਸੁਣਾਈਏ ਮਹਾਂਪੁਰਸ਼ਾਂ ਨੇ ਆਖਿਆ ਇਉਂ ਕਰੋ ਭਈ ਥੋੜੇ ਅੱਖਰਾਂ ਵਿੱਚ ਜਪਜੀ ਸਾਹਿਬ ਦਾ ਆਸ਼ਾ ਜੇ ਕੋਈ ਸੁਣਾ ਸਕਦਾ ਨਾ ਜਿਹੜਾ ਜਪਜੀ ਸਾਹਿਬ ਦਾ ਉਦੇਸ਼ ਆ ਥੋੜੇ ਜਿਹੇ ਅੱਖਰਾਂ ਵਿੱਚ ਜੇ ਕੋਈ ਸਾਨੂੰ ਸੁਣਾ ਸਕਦਾ ਤੇ ਸੁਣਾਵੇ ਜਿਹੜੇ ਵੱਡੇ ਵਿਦਿਆਰਥੀ ਸੀ ਸਾਧ ਸੰਗਤ ਜੀ ਸਾਰਿਆਂ ਨੇ ਸੁਣਾਉਣ ਦਾ ਯਤਨ ਕੀਤਾ ਤੇ ਜਦੋਂ ਵਾਰੀ ਆਈ ਸੰਤ ਬਾਬਾ ਗੁਰਬਚਨ ਸਿੰਘ ਜੀ ਦੀ ਇਹਨਾਂ ਨੇ ਹੱਥ ਜੋੜ ਕੇ ਆਖਿਆ ਜੀ ਜੇ ਤੁਹਾਡਾ ਹੁਕਮ ਹੋਵੇ ਤੇ ਕਵਿਤਾ ਵਿੱਚ ਸੁਣਾਵਾਂ ਤੇ ਮਹਾਂਪੁਰਸ਼ਾਂ ਨੇ ਆਖਿਆ ਫਿਰ ਤਾਂ ਬਹੁਤ ਹੀ ਖੁਸ਼ੀ ਦੀ ਗੱਲ ਤੁਸੀਂ ਕਵਿਤਾ ਵਿੱਚ ਸੁਣਾਓ ਤੇ ਮਹਾਂਪੁਰਸ਼ਾਂ ਨੇ ਸਾਧ ਸੰਗਤ ਜੀ ਉਸ ਵੇਲੇ ਕਵਿਤਾ ਵਿੱਚ ਸਾਰੇ ਜਪਜੀ ਸਾਹਿਬ ਦਾ ਜਿਹੜਾ ਆਸ਼ਾ ਸੀ ਇੱਕ ਕਵਿਤਾ ਬਣਾ ਕੇ 2.5 ਮਿੰਟ ਦੇ ਵਿੱਚ ਸਾਧ ਸੰਗਤ ਜੀ ਉਹ ਸਾਰਾ ਸੁਣਾ ਦਿੱਤਾ ਸਾਰੇ ਸਿੰਘਾਂ ਵਿੱਚ ਬੈਠੇ ਹੋਏ ਮਹਾਂਪੁਰਸ਼ਾਂ ਨੂੰ ਉਹ ਗੁਰਮੁਖ ਜੀਵਨ ਵਿੱਚ ਸਾਧ ਸੰਗਤ ਜੀ ਸਾਰੀ ਕਵਿਤਾ ਲਿਖੀ ਜਿਹੜੀ ਮਹਾਂਪੁਰਸ਼ਾਂ ਨੇ ਉਸ ਵੇਲੇ ਸੁਣਾਈ ਸੰਤ ਬਾਬਾ ਸੁੰਦਰ ਸਿੰਘ ਜੀ ਨੇ ਸੁਣੀ ਤੇ ਬਹੁਤ ਹੀ ਪ੍ਰਸੰਨ ਹੋਏ ਉਸ ਵੇਲੇ ਹੀ ਫਿਰ ਸਾਧ ਸੰਗਤ ਜੀ ਆਖ ਦਿੱਤਾ ਆਖਿਆ ਭਾਈ ਜੋ ਅੱਖਰ ਅਸੀਂ ਸੰਤ ਬਾਬਾ ਬਿਸ਼ਨ ਸਿੰਘ ਜੀ ਮਰਾਰੇ ਵਾਲਿਆਂ ਤੋਂ ਪੜ੍ਹੇ ਸਨ ਉਹ ਅਸੀਂ ਬਹੁਤ ਲੋਕਾਂ ਨੂੰ ਪੜ੍ਹਾਏ ਕਈ ਤੇ ਪੜ੍ਹ ਕੇ ਕੰਮਾਂ ਤੇ ਲੱਗ ਗਏ ਕਈਆਂ ਨੇ ਥੋੜੇ ਪੜ੍ਹੇ ਤੇ ਜਾ ਕੇ ਫਿਰ ਪਰਿਵਾਰ ਦੇ ਮੋਹ ਵਿੱਚ ਹੀ ਫਸ ਗਏ ਹੈ ਕਿਸੇ ਨੇ ਉਹਨਾਂ ਅੱਖਰਾਂ ਨੂੰ ਅੱਗੇ ਪੜ੍ਹਾਉਣਾ ਸ਼ੁਰੂ ਕੀਤਾ ਪਰ ਅਸਲ ਵਿੱਚ ਉਹਨਾਂ ਸਾਰੇ ਅੱਖਰਾਂ ਨੂੰ ਜੋ ਅਸੀਂ ਬਾਬਾ ਬਿਸ਼ਨ ਸਿੰਘ ਜੀ ਤੋਂ ਸੁਣੇ ਸਨ ਤੇ ਵਿਦਿਆਰਥੀਆਂ ਨੂੰ ਪੜ੍ਹਾਏ ਉਹਨਾਂ ਸਾਰੇ ਅੱਖਰਾਂ ਨੂੰ ਜੇ ਸਫਲ ਕੀਤਾ ਤੇ ਇਹ ਇਹਨੇ ਗੁਰਬਚਨ ਸਿੰਘ ਨੇ ਕੀਤਾ ਇਸ ਕਰਕੇ ਇਹ ਸਾਰੀ ਵਿਦਿਆ ਪੜ੍ਹਾਉਣ ਦੀ ਜ਼ਿੰਮੇਵਾਰੀ ਅਸੀਂ ਇਹਨੂੰ ਗੁਰਬਚਨ ਸਿੰਘ ਨੂੰ ਹੀ ਦਿੰਦੇ ਹਾਂ ਅੱਜ ਤੋਂ ਜਥੇ ਦੀ ਜ਼ਿੰਮੇਵਾਰੀ ਇਹ ਲੈਣਗੇ ਇਹ ਕਥਾ ਕਰਨਗੇ ਤੇ ਸਾਰਿਆਂ ਨਾਲ ਇਹਨਾਂ ਨੇ ਪਿਆਰ ਸਾਰਿਆਂ ਨੇ ਇਹਨਾਂ ਨਾਲ ਪਿਆਰ ਕਰਨਾ ਕਿਸੇ ਨੇ ਈਰਖਾ ਨਹੀਂ ਕਰਨੀ ਜਿਹੜਾ ਇਹਨਾਂ ਦੇ ਨਾਲ ਪਿਆਰ ਕਰੇਗਾ ਉਹਦੇ ਉੱਤੇ ਸਾਡੀ ਖੁਸ਼ੀ ਹੋਵੇਗੀ ਤੇ ਸਿਰਫ ਇੱਕ ਵਿਦਿਆਰਥੀ ਉਸ ਵੇਲੇ ਬੋਲਿਆ ਰੋਸ ਵਿੱਚ ਆਣ ਕੇ ਕਹਿਣ ਲੱਗਾ ਅਸੀਂ ਸਾਰੀ ਉਮਰ ਉਦਾਂ ਹੀ ਤੁਹਾਡੇ ਨਾਲ ਫਿਰਦੇ ਰਹੇ ਸਾਰੀ ਝੋਲੀ ਤੁਸੀਂ ਇਹਨਾਂ ਦੇ ਅੱਗੇ ਝਾੜ ਦਿੱਤੀ ਆ ਤੇ ਹੱਸ ਕੇ ਆਖਿਆ ਸੀ ਭਾਈ ਜੇ ਤੁਸੀਂ ਇਹਨਾਂ ਨਾਲ ਪਿਆਰ ਕਰੋਗੇ ਤੇ ਜੋ ਮੰਗੋਗੇ ਤੁਹਾਨੂੰ ਵੀ ਮਿਲੇਗਾ ਪ੍ਰਸੰਨ ਹੋ ਗਏ ਉਹਨਾਂ ਉੱਤੇ ਪਰ ਆਖਿਆ ਜੇ ਤੁਸੀਂ ਇਹਨਾਂ ਨਾਲ ਪਿਆਰ ਕਰੋਗੇ ਤੇ ਤੁਹਾਨੂੰ ਵੀ ਸਾਰਾ ਕੁਝ ਮਿਲੇਗਾ ਤੇ ਮਹਾਂਪੁਰਸ਼ਾਂ ਨੇ ਸਾਧ ਸੰਗਤ ਜੀ ਫਿਰ ਕਥਾ ਪ੍ਰਾਰੰਭ ਕੀਤੀ। ਸੰਤ ਬਾਬਾ ਸੁੰਦਰ ਸਿੰਘ ਜੀ ਦਾ ਸਰੀਰ ਕੁਝ ਢਿੱਲਾ ਰਹਿਣ ਲੱਗ ਪਿਆ। ਪਿੰਡ ਬੋਪਾ ਰਾਏ ਵਿੱਚ ਸਨ ਜਿਸ ਵੇਲੇ ਸਰੀਰ ਸਾਧ ਸੰਗਤ ਜੀ ਉਹਨਾਂ ਦਾ ਢਿੱਲਾ ਆਇਆ, ਪਰ ਸੰਤ ਬਾਬਾ ਗੁਰਬਚਨ ਸਿੰਘ ਜੀ ਉਸ ਵੇਲੇ ਪੰਜੋਖਰੇ ਸਨ ਜਿੱਥੇ ਅੱਠਵੇਂ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਛੱਜੂ ਤੋਂ ਅਰਥ ਕਰਵਾਏ ਗੀਤਾ ਦੇ। ਉੱਥੇ ਸੰਤਾਂ ਕਥਾ ਚੱਲਦੀ ਸੀ, ਮਹਾਂਪੁਰਸ਼ਾਂ ਨੇ ਕਥਾ ਕਰਨੀ, ਉੱਥੇ ਪਤਾ ਲੱਗਾ ਕਿ ਸੰਤਾਂ ਦਾ ਸਰੀਰ ਢਿੱਲਾ ਹੋ ਗਿਆ ਤੇ ਉੱਥੇ ਆਣ ਕੇ ਇੱਕਦਮ ਸਾਰਾ ਕੰਮ ਵਿੱਚੇ ਛੱਡ ਕੇ ਬੋਪਾ ਰਾਏ ਪਿੰਡ ਪਹੁੰਚੇ। ਬੋਪਾ ਰਾਏ ਆਣ ਕੇ ਸਾਧ ਸੰਗਤ ਜੀ ਮਹਾਂਪੁਰਸ਼ਾਂ ਦੇ ਕੋਲ ਹੀ ਰਹੇ, ਜਿੰਨੀ ਦੇਰ ਉਹਨਾਂ ਦਾ ਸਰੀਰ ਰਿਹਾ ਉੱਥੇ ਉਹਨਾਂ ਦੀ ਸੇਵਾ ਕੀਤੀ। ਅਖੀਰ ਸਾਧ ਸੰਗਤ ਜੀ ਸੰਤ ਬਾਬਾ ਸੁੰਦਰ ਸਿੰਘ ਜੀ ਨੇ ਆਪਣਾ ਸਰੀਰ ਤਿਆਗ ਦਿੱਤਾ। ਉਹਨਾਂ ਦੇ ਅੰਤਮ ਸੰਸਕਾਰ ਤੋਂ ਬਾਅਦ ਭੋਗ ਉੱਤੇ ਸਾਧ ਸੰਗਤ ਜੀ ਦਸਵੇਂ ਤੇ ਜਿਹੜਾ ਇਕੱਠ ਹੋਇਆ ਉਹਦੇ ਵਿੱਚ ਫਿਰ ਸੰਤ ਬਾਬਾ ਗੁਰਬਚਨ ਸਿੰਘ ਜੀ ਨੇ ਉਸੇ ਚੌਥੀ ਪੌੜੀ ਤੋਂ ਕਥਾ ਸ਼ੁਰੂ ਕਰ ਦਿੱਤੀ ਜਿੱਥੋਂ ਸੰਤ ਬਾਬਾ ਸੁੰਦਰ ਸਿੰਘ ਜੀ ਨੇ ਇੱਥੇ ਛੱਡੀ ਸੀ ਬੋਪਾ ਰਾਏ ਪਿੰਡ ਵਿੱਚ। ਤੇ ਪਹਿਲਾਂ ਸਾਧ ਸੰਗਤ ਜੀ ਗੁਰਬਾਣੀ ਕਥਾ ਦਾ ਫਲ ਦੱਸਿਆ, ਫਿਰ ਮਹਾਂਪੁਰਸ਼ਾਂ ਦਾ ਜੀਵਨ ਦੱਸਿਆ, ਫਿਰ ਗੁਰਮਤ ਦਾ ਆਸ਼ਾ ਦੱਸਿਆ, ਫਿਰ ਗੁਰਬਾਣੀ ਦੀ ਕਥਾ ਅੱਗੇ ਸਾਧ ਸੰਗਤ ਜੀ ਸ਼ੁਰੂ ਕੀਤੀ। ਤੇ ਇਉਂ ਸੰਤ ਬਾਬਾ ਗੁਰਬਚਨ ਸਿੰਘ ਜੀ ਨੇ ਜਿੱਥੇ 150 ਸਿੰਘਾਂ ਦਾ ਲਗਭਗ ਜਥਾ ਆਪਣੇ ਕੋਲ ਰੱਖ ਕੇ ਸਭ ਤਖਤਾਂ ਤੇ ਸਾਰੇ ਗੁਰਧਾਮਾਂ ਤੇ ਸਾਰੇ ਹਿੰਦੁਸਤਾਨ ਵਿੱਚ ਵਿਚਰ ਕੇ ਸਾਧ ਸੰਗਤ ਜੀ ਕਥਾ ਦਾ ਪ੍ਰਵਾਹ ਚਲਾਇਆ। ਉਹਨਾਂ ਨੇ ਸੰਪੂਰਨ ਕਥਾ ਲਗਭਗ ਆਪਣੇ ਜੀਵਨ ਵਿੱਚ 14 ਕੀਤੀਆਂ ਪੂਰੀ ਗੁਰਬਾਣੀ ਦੀਆਂ। ਤੇ ਉਵੇਂ ਇਹਦੇ ਤੋਂ ਬਿਨਾਂ ਸਾਧ ਸੰਗਤ ਜੀ ਜਿਹੜਾ ਮਹਾਂਪੁਰਸ਼ਾਂ ਦਾ ਜੀਵਨ ਹੈ, ਪੰਜ ਬਾਣੀਆਂ ਦਾ ਨਿਤਨੇਮ ਸਵੇਰੇ ਆਪ ਬੋਲ ਕੇ ਕਰਨਾ, ਉਹਦੇ ਤੋਂ ਬਿਨਾਂ ਆਪਣੇ ਗੁਰਬਾਈ ਤੋਂ ਪੰਜ ਗ੍ਰੰਥੀ ਸੁਣਨੀ, ਫਿਰ ਸਾਧ ਸੰਗਤ ਜੀ 25 ਪੱਤਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਜਾ ਕੇ ਉੱਥੋਂ ਗੁਰਬਾਣੀ ਦੇ ਸੁਣਨੇ, ਤੇ ਸ਼ਾਮ ਨੂੰ ਆਪਣੇ ਗੁਰਬਈ ਕੋਲੋਂ ਪੰਜ ਬਾਣੀਆਂ ਸੁਣ ਕੇ ਫਿਰ ਰਹਿਰਾ ਸਾਹਿਬ ਸੁਣ ਕੇ ਤੇ ਫਿਰ ਇੱਕ ਪਾਠ ਚੌਕੀ ਸਾਹਿਬ ਦਾ ਸੁਣਨਾ। ਤੇ ਜਿਹੜੇ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਜੀ ਸਾਧ ਸੰਗਤ ਜੀ ਅਕਾਲਤਾ ਸਾਹਿਬ ਦੇ ਉਸ ਵੇਲੇ ਜਥੇਦਾਰ ਸਨ ਜਦੋਂ 84 ਵਿੱਚ ਅਟੈਕ ਹੋਇਆ, ਉਹਨਾਂ ਨੇ ਇੱਕ ਵਾਰੀ ਮਹਾਂਪੁਰਸ਼ਾਂ ਨੂੰ ਗੁਰਬਾਣੀ ਸੁਣਾਉਣ ਦੀ ਡਿਊਟੀ ਸਾਂਭੀ ਤੇ ਉਹਨਾਂ ਨੇ ਫਿਰ ਪੁੱਛਿਆ ਵੀ ਜਦੋਂ ਤੁਸੀਂ ਪੰਜ ਬਾਣੀਆਂ ਸਵੇਰੇ ਕਰ ਲੈਂਦੇ ਜੇ ਆਪ, ਫਿਰ ਪੰਜ ਗ੍ਰੰਥੀ ਕਰਦੇ ਜੇ, ਫਿਰ 25 ਪੱਤਰੇ ਗੁਰਬਾਣੀ ਦੇ ਰੋਜ਼ ਸੁਣਦੇ ਜੇ, ਫਿਰ ਸ਼ਾਮ ਨੂੰ ਪੰਜ ਬਾਣੀਆਂ ਕਿਉਂ ਸੁਣਦੇ ਜੇ? ਫਿਰ ਸ਼ਾਮ ਨੂੰ ਤਾਂ ਰਹਿ ਰਾਤ ਸੁਣਨੀ ਚਾਹੀਦੀ ਆ, ਫਿਰ ਪੰਜ ਬਾਣੀਆਂ ਸੁਣ ਕੇ ਰਹਿ ਰਾਤ ਸੁਣ ਕੇ ਫਿਰ ਤੁਸੀਂ 24 ਸਾਹਿਬ ਦਾ ਪਾਠ ਸੁਣਦੇ ਜੇ? ਤੇ ਉਸ ਵੇਲੇ ਸੰਤ ਬਾਬਾ ਗੁਰਬਚਨ ਸਿੰਘ ਜੀ ਨੇ ਹੱਸ ਕੇ ਜਵਾਬ ਦਿੱਤਾ ਸੀ ਭਾਈ ਕਿਰਪਾਲ ਸਿੰਘ, ਇਹ ਪੰਜ ਬਾਣੀਆਂ ਸਵੇਰੇ ਅਸੀਂ ਆਪ ਕਰਦੇ ਹਾਂ ਤੇ ਸ਼ਾਮ ਦੀਆਂ ਜਿਹੜੀਆਂ ਪੰਜ ਬਾਣੀਆਂ ਅਸਲ ਵਿੱਚ ਅਸੀਂ ਇਸ ਕਰਕੇ ਸੁਣਦੇ ਹਾਂ ਭਾਈ ਜਿੰਨਾ ਸਾਡਾ ਬਚਪਨ ਨਿਤਨੇਮ ਤੋਂ ਬਿਨਾਂ ਲੰਘ ਗਿਆ ਸੀ ਅਸੀਂ ਚਾਹੁੰਦੇ ਹਾਂ ਵੀ ਉਹ ਵੀ ਕਿਸੇ ਲੇਖੇ ਵਿੱਚ ਪੈ ਜਾਵੇ, ਇਹ ਪੰਜ ਬਾਣੀਆਂ ਦਾ ਓਨਾ ਸਮਾਂ ਅਸੀਂ ਪੂਰਾ ਕਰਨਾ ਚਾਹੁੰਦੇ ਹਾਂ ਜਦੋਂ ਅਸੀਂ ਨਿਤਨੇਮ ਨਹੀਂ ਕੀਤਾ ਪਹਿਲੇ 18 ਸਾਲ। ਭਾਵੇਂ ਗੁਰਬਾਣੀ ਪੜ੍ਹਦੇ ਸੀ ਪਰ ਅੰਮ੍ਰਿਤ 18 ਸਾਲ ਦੀ ਉਮਰ ਵਿੱਚ ਛਕਿਆ, ਮਹਾਂਪੁਰਸ਼ਾਂ ਕੋਲੋਂ ਜਾ ਕੇ ਫਿਰ ਨੇਮ ਨਾਲ ਨਿਤਨੇਮ ਸ਼ੁਰੂ ਕੀਤਾ ਤੇ ਕਹਿੰਦੇ ਹੁਣ ਸਾਨੂੰ ਪਤਾ ਲੱਗਾ ਭਈ ਇਸ ਨਿਤਨੇਮ ਦਾ ਮਹਾਤਮ ਕੀ ਸੀ ਤੇ ਅਸੀਂ ਚਾਹੁੰਦੇ ਹਾਂ ਉਹ ਪੰਜ ਬਾਣੀਆਂ ਜਿਹੜੀਆਂ ਸਾਨੂੰ ਉਦੋਂ ਵੀ ਪੜ੍ਹਨੀਆਂ ਚਾਹੀਦੀਆਂ ਸਨ, ਨਹੀਂ ਪੜ੍ਹ ਸਕੇ, ਸਵੇਰੇ ਅਸੀਂ ਆਪ ਬੋਲ ਕੇ ਪੜ੍ਹਦੇ ਹਾਂ ਤੇ ਸ਼ਾਮ ਨੂੰ ਇਹਦੇ ਕੋਲੋਂ ਸੁਣਦੇ ਵੀ ਇਹਦਾ ਭਲਾ ਹੋਵੇ ਤੇ ਨਾਲ ਸਾਡਾ ਉਹ ਨਿਤਨੇਮ ਪੂਰਾ ਹੋ ਸਕੇ। ਇਹ ਉਹਨਾਂ ਦਾ ਗੁਰਬਾਣੀ ਉੱਤੇ ਯਕੀਨ ਸੀ ਸਾਧ ਸੰਗਤ ਜੀ ਮਹਾਂਪੁਰਸ਼ਾਂ ਦਾ ਆਪਣਾ। ਇਉਂ ਸਾਰੇ ਸਥਾਨਾਂ ਤੇ ਵਿਚਰ ਕੇ ਸਾਰੇ ਗੁਰਧਾਮਾਂ ਤੇ ਸਾਰੇ ਤਖਤਾਂ ਤੇ ਸਾਧ ਸੰਗਤ ਜੀ ਉਹਨਾਂ ਨੇ ਕਥਾ ਕੀਤੀ ਤੇ ਉਹਨਾਂ ਦੇ ਬਣਾਏ ਅਖੰਡ ਪਾਠੀ, ਉਹਨਾਂ ਦੇ ਬਣਾਏ ਸਾਧ ਸੰਗਤ ਜੀ ਕਥਾ ਵਾਚਕ, ਉਹਨਾਂ ਤੋਂ ਵਿਦਿਆ ਪੜ੍ਹ ਕੇ ਲੱਗੇ ਹੋਏ ਤਖਤਾਂ ਤੇ ਗੁਰਧਾਮਾਂ ਤੇ ਗ੍ਰੰਥੀ ਸਿੰਘ ਆਪਾਂ ਅੱਜ ਵੀ ਦੇਖ ਸਕਦੇ ਹਾਂ। ਪਠਾ ਸਾਹਿਬ ਰੋਪੜ ਸਾਧ ਸੰਗਤ ਜੀ ਸਾਰੰਗ ਜੀ ਕਥਾ ਕਰਦੇ ਅਜੇ ਵੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਪੜ੍ਹਾਏ ਆ। ਪਟਨਾ ਸਾਹਿਬ ਤਖਤ ਸਾਹਿਬ ਤੇ ਗਿਆਨੀ ਅਜੀਤ ਸਿੰਘ ਜੀ ਕਥਾ ਕਰਦੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਵਿਦਿਆਰਥੀ ਆ। ਆਪ ਬਾਬਾ ਜਗਿੰਦਰ ਸਿੰਘ ਜੀ ਸਾਧ ਸੰਗਤ ਜੀ ਭਾਈ ਸਾਹਿਬ ਜਿਨ੍ਹਾਂ ਨੇ ਆਹ ਸਾਰਾ ਉਦਮ ਕੀਤਾ ਸੰਗਤਾਂ ਦੇ ਪ੍ਰਬੰਧਕ ਗੁਰਮੁਖਾਂ ਨਾਲ ਮਿਲ ਕੇ, ਇਹ ਮਹਾਂਪੁਰਸ਼ਾਂ ਦੇ ਵਿਦਿਆਰਥੀ ਆ। ਹਜ਼ੂਰ ਸਾਹਿਬ ਸਾਧ ਸੰਗਤ ਜੀ ਕਥਾ ਗਿਆਨੀ ਕਰਦੇ ਆ, ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਵਿਦਿਆਰਥੀ ਆ। ਸਭ ਤਖਤਾਂ ਤੇ ਅਸਲ ਵਿੱਚ ਉਸ ਵੇਲੇ ਮਹਾਂਪੁਰਸ਼ਾਂ ਤੋਂ ਮੰਗ ਕੇ ਸਾਧ ਸੰਗਤ ਜੀ ਵਿਦਵਾਨ ਲਿਆ ਜਾਂਦਾ ਸੀ, ਕਿਉਂਕਿ ਉਸ ਵੇਲੇ ਹੋਰ ਵਿਦਿਆ ਦਾ ਬਹੁਤਾ ਜ਼ਿਆਦਾ ਕਿਤੇ ਇਹੋ ਜਿਹਾ ਪ੍ਰਬੰਧ ਨਹੀਂ ਸੀ ਵੀ ਜਿੱਥੋਂ ਕੋਈ ਵਿਦਿਆ ਸਿੱਖੇ, ਤੇ ਮਹਾਂਪੁਰਸ਼ਾਂ ਨੂੰ ਆਖਿਆ ਜਾਂਦਾ ਸੀ ਜੀ ਕੋਈ ਹੈੱਡ ਗ੍ਰੰਥੀ ਦਰਬਾਰ ਸਾਹਿਬ ਵਾਸਤੇ ਚਾਹੀਦਾ, ਕਿਸੇ ਗ੍ਰੰਥੀ ਦੀ ਲੋੜ ਅਕਾਲਤਾ ਸਾਹਿਬ ਤੇ ਕਿਸੇ ਗ੍ਰੰਥੀ ਦੀ ਲੋੜ ਪੈਣੀ ਮੰਜੀ ਸਾਹਿਬ ਜਾਂ ਕਿਸੇ ਹੋਰ ਗੁਰਧਾਮ ਉੱਤੇ ਕਥਾਵਾਚਕ ਦੀ ਲੋੜ ਪੈਣੀ ਤੇ ਮਹਾਂਪੁਰਸ਼ਾਂ ਨੂੰ ਆਖਣਾ ਜੀ ਤੁਸੀਂ ਆਪਣਾ ਇੱਕ ਸਿੰਘ ਦਿਓ। ਉਹਨਾਂ ਨੇ ਫਿਰ ਸਾਧ ਸੰਗਤ ਜੀ ਸਿੰਘ ਭੇਜਣਾ ਤੇ ਅਜੇ ਤੱਕ ਉਹਨਾਂ ਦੇ ਪੜੇ ਵਿਦਿਆਰਥੀ ਗੁਰਧਾਮਾਂ ਤੇ ਤਖਤਾਂ ਉੱਤੇ ਕਥਾ ਕਰਦੇ ਆ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਸਾਧ ਸੰਗਤ ਜੀ ਇਸੇ ਪਾਸੇ ਲਾ ਦਿੱਤਾ। ਤੇ ਅਖੀਰ ਸਮਾਂ ਆਇਆ ਸਾਧ ਸੰਗਤ ਜੀ ਉਹਨਾਂ ਦੇ ਅੰਤਲੇ ਸਮੇਂ ਦਾ, ਉਸ ਵੇਲੇ ਹਰਿਮੰਦਰ ਸਾਹਿਬ ਵਿੱਚ ਸਨ। ਮੈਂ ਸੰਖੇਪ ਰੂਪ ਚ ਬੇਨਤੀ ਕਰਨੀ ਕਿਉਂਕਿ ਸਮੇਂ ਚ ਸਮਾਪਤੀ ਕਰਨੀ ਆ, ਸਾਰੇ ਤੇ ਉਹਨਾਂ ਦੇ ਸਾਧ ਸੰਗਤ ਜੀ ਗੁਣਾਂ ਤੇ ਪਰਪਕਾਰਾਂ ਨੂੰ ਆਪਾਂ ਚੇਤੇ ਨਾ ਕਰ ਸਕਾਂਗੇ। ਹਰਿਮੰਦਰ ਸਾਹਿਬ ਵਿੱਚ ਰਹਿ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਧ ਸੰਗਤ ਜੀ ਪਵਿੱਤਰ ਸਥਾਨ ਦੇ ਦਰਸ਼ਨ ਕੀਤੇ, ਪੰਜਾਂ ਸਰੋਵਰਾਂ ਦੇ ਸਿੰਘਾਂ ਨੂੰ ਨਾਲ ਲੈ ਕੇ ਕੇਸੀਆਂ ਇਸ਼ਨਾਨ ਕੀਤੇ, ਫਿਰ ਤਰਨ ਤਾਰਨ ਗਏ ਇੱਕ ਮਹੀਨਾ ਤਰਨ ਤਾਰਨ ਸਾਹਿਬ ਸੰਗਤ ਰਹਿ ਕੇ, ਤੇ ਫਿਰ ਦਲੀਪ ਸਿੰਘ ਸ਼ਾਹ ਮਹਿਤੇ ਵਾਲਿਆਂ ਦੀ ਬੇਨਤੀ ਮੰਨ ਕੇ ਸਾਧ ਸੰਗਤ ਜੀ ਪਿੰਡ ਮਹਿਤੇ ਚਲੇ ਗਏ। ਉਹ ਪਿੰਡ ਦੇ ਸ਼ਾਹ ਸਨ ਸਰਦਾਰ ਦਲੀਪ ਸਿੰਘ ਤੇ ਉਹਨਾਂ ਦੇ ਅੱਗੇ ਪੁੱਤਰ ਸਾਧ ਸੰਗਤ ਜੀ ਭਾਈ ਸੰਤ ਸਿੰਘ ਜੀ ਹੋਏ, ਬਹੁਤ ਹੀ ਗੁਰਮੁਖ ਪਰਿਵਾਰ। ਜਿਹੜੇ ਮਹਾਂਪੁਰਸ਼ਾਂ ਨੂੰ ਸਾਧ ਸੰਗਤ ਜੀ ਲੈ ਕੇ ਆਉਂਦੇ ਸਨ, ਜਿਨ੍ਹਾਂ ਨੇ ਸਾਰਾ ਸੇਵਾ ਦਾ ਪ੍ਰਬੰਧ ਕਰਨਾ ਤੇ ਮਹਿਤੇ ਪਿੰਡ ਵਿੱਚ ਕਥਾ ਕਰਵਾਉਣੀ, ਉਹਨਾਂ ਨੇ ਆਣ ਕੇ ਬੇਨਤੀ ਕੀਤੀ ਤੇ ਤਰਨ ਤਾਰਨ ਤੋਂ ਮਹਿਤੇ ਗਏ। ਉੱਥੇ ਜਾ ਕੇ ਬਾਬੇ ਭਾਨ ਸਿੰਘ ਦੇ ਚਬਾਰੇ ਵਿੱਚ ਸਾਧ ਸੰਗਤ ਜੀ, ਜਿੱਥੇ ਹੁਣ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਬਣਿਆ ਹੋਇਆ, ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੁੰਦਾ ਉਹਦੇ ਥੱਲੇ ਸਾਧ ਸੰਗਤ ਜੀ ਭੂਰਾ ਹੈ, ਉਸ ਭੋਰੇ ਵਾਲੇ ਨੀਵੇਂ ਥਾਂ ਤੇ, ਕਿਉਂਕਿ ਛੱਪੜ ਦਾ ਕਿਨਾਰਾ ਸੀ, ਉੱਥੇ ਸੀ ਸਾਧ ਸੰਗਤ ਜੀ ਘਰ। ਉਹ ਉੱਪਰ ਚਬਾਰਾ ਸੀ ਬਾਬੇ ਭਾਨ ਸਿੰਘ ਦਾ, ਜਿਸ ਵਿੱਚ ਮਹਾਂਪੁਰਸ਼ਾਂ ਦਾ ਉਤਾਰਾ ਕਰਵਾਇਆ ਗਿਆ। ਉੱਥੇ ਰਹਿ ਕੇ ਸਾਧ ਸੰਗਤ ਜੀ ਮਹਾਂਪੁਰਸ਼ਾਂ ਨੇ ਕਥਾ ਆਰੰਭ ਕੀਤੀ ਤੇ 13 ਤੇ 14 ਹਾੜ ਦੀ ਵਿਚਲੀ ਰਾਤ ਨੂੰ ਸਾਧ ਸੰਗਤ ਜੀ ਮਹਾਂਪੁਰਸ਼ਾਂ ਦਾ ਸਰੀਰ ਥੋੜਾ ਜਿਹਾ ਢਿੱਲਾ ਹੋਇਆ, ਸ਼ਾਮ ਦੀ ਕਥਾ ਕਰਕੇ ਆਏ। ਰਾਤ ਪਈ ਤੇ ਸਰੀਰ ਨੂੰ ਸਾਧ ਸੰਗਤ ਜੀ ਥੋੜਾ ਜਿਹਾ ਰੋਗ ਪਹਿਲਾਂ ਵੀ ਲੱਗਾ ਹੋਇਆ ਸੀ, ਉਸ ਰੋਗ ਕਰਕੇ ਇੱਕ ਵਾਰੀ ਸਾਧ ਸੰਗਤ ਜੀ ਕਪੂਰ ਸਿੰਘ ਬਰਾੜ ਨੇ ਪੁੱਛਿਆ ਸੀ ਮਹਾਂਪੁਰਸ਼ਾਂ ਨੂੰ, ਆਖਿਆ ਸੀ ਮਹਾਂਪੁਰਸ਼ੋ ਤੁਹਾਨੂੰ ਰੋਗ ਕਿਉਂ ਲੱਗ ਗਿਆ? ਲੋਕ ਕਹਿੰਦੇ ਇਹ ਤਾਂ ਬ੍ਰਹਮ ਗਿਆਨੀ ਆ, ਕੋਈ ਕਹਿੰਦੇ ਨਾਮ ਰਸੀ ਆ, ਕੋਈ ਕਹਿੰਦੇ ਸੰਤ ਮਹਾਂਪੁਰਸ਼ ਨੇ, ਭਈ ਇਹਨਾਂ ਦੇ ਤੇ ਨੇੜੇ ਰੋਗ ਨਹੀਂ ਲੱਗ ਸਕਦਾ ਤੇ ਲੋਕ ਗੱਲਾਂ ਕਰਦੇ ਆ ਜੀ ਤੁਹਾਨੂੰ ਕਿਉਂ ਰੋਗ ਲੱਗਾ? ਤੇ ਮਹਾਂਪੁਰਸ਼ਾਂ ਨੇ ਆਖਿਆ ਸੀ ਬਰਾੜਾ ਲੋਕ ਕਹਿੰਦੇ ਕਿ ਤੂੰ ਕਹਿੰਦਾ, ਕਪੂਰ ਸਿੰਘ ਸੀ ਉਹਨਾਂ ਦਾ ਨਾਂ ਤੇ ਵਿਦਿਆਰਥੀ ਸੀ ਪ੍ਰੇਮ ਨਾਲ ਆਖਿਆ। ਆਖਿਆ ਬਰਾੜਾ ਇਹ ਗੱਲ ਤੂੰ ਕਹਿੰਦਾ ਕਿ ਲੋਕ ਕਹਿੰਦੇ ਆ? ਆਖਿਆ ਨਹੀਂ ਜੀ ਲੋਕ ਕਹਿੰਦੇ ਆ। ਮਹਾਂਪੁਰਸ਼ ਆਖਿਆ ਫਿਰ ਕੱਲ ਨੂੰ ਸਰੀਰ ਛੱਡ ਜਾਣਗੇ, ਲੋਕ ਇਹ ਕਹਿਣਗੇ ਭਈ ਇਹ ਤੇ ਨਾਮ ਰਸੀ, ਅਸੀਂ ਸਰੀਰ ਕਿਉਂ ਛੱਡ ਗਏ? ਕਹਿੰਦੇ ਲੋਕਾਂ ਦੀ ਕੋਈ ਗੱਲ ਨਹੀਂ, ਅਸਲ ਵਿੱਚ ਅਸੀਂ ਅੰਦਰੋਂ ਉਸੇ ਰਸ ਵਿੱਚ ਹੀ ਹਾਂ ਜਿਸ ਰਸ ਵਿੱਚ ਪਹਿਲਾਂ ਸਾਂ। ਇਹ ਰੋਗ ਦੁੱਖ ਸੁੱਖ ਤੇ ਲੱਗ ਜਾਣਾ ਤੇ ਲੱਥ ਜਾਣਾ ਇਹ ਸਰੀਰ ਦਾ ਧਰਮ ਆ, ਇਸ ਕਰਕੇ ਇਹ ਬਹੁਤੀ ਜ਼ਿਆਦਾ ਵਿਚਾਰ ਕਰਨ ਦੀ ਲੋੜ ਨਹੀਂ। ਤੇ ਜੇ ਲੋਕ ਅੱਜ ਸਾਡੇ ਰੋਗ ਕਰਕੇ ਕਹਿੰਦੇ ਆ ਜੀ ਇਹ ਨਾਮ ਰਸੀ, ਇਹਨਾਂ ਨੂੰ ਰੋਗ ਕਿਉਂ ਲੱਗਾ? ਕੱਲ ਸਰੀਰ ਛੱਡਾਂਗੇ ਫਿਰ ਲੋਕ ਕਹਿਣਗੇ ਸਰੀਰ ਕਿਉਂ ਛੱਡ ਦਿੱਤਾ ਜੀ ਇਹਨਾਂ ਨੇ? ਪਰ ਕਹਿੰਦੇ ਪ੍ਰਮਾਤਮਾ ਦੀ ਨੇਤਿਆ ਉਹਨੂੰ ਕੋਈ ਬਦਲ ਨਹੀਂ ਸਕਦਾ, ਇਸ ਕਰਕੇ ਤੂੰ ਇਹ ਨਾ ਚਿੰਤਾ ਕਰ। 13 ਤੇ 14 ਹਾੜ ਦੀ ਸਾਧ ਸੰਗਤ ਜੀ ਦਰਮਿਆਨੀ ਰਾਤ ਨੂੰ ਮਹਾਂਪੁਰਸ਼ਾਂ ਨੂੰ ਇੱਕੋ ਦੌਰਾ ਪਿਆ, ਸਾਹ ਦਾ ਦੌਰਾ ਪੈਂਦਾ ਸੀ ਤੇ ਉਸ ਵੇਲੇ ਡਾਕਟਰ ਦੀ ਦੱਸੀ ਗੋਲੀ ਦਿੱਤੀ ਜਾਂਦੀ ਤੇ ਇੱਕ ਟੀਕਾ ਲਾ ਦਿੱਤਾ ਜਾਂਦਾ ਸੀ। ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਸਾਧ ਸੰਗਤ ਜੀ ਉਸ ਵੇਲੇ ਉਹਨਾਂ ਦੀ ਡਿਊਟੀ ਸੀ ਮਹਾਂਪੁਰਸ਼ਾਂ ਨੂੰ ਦਵਾਈ ਦੇਣੀ ਤੇ ਟੀਕਾ ਲਾਉਣਾ। ਉਹਨਾਂ ਨੇ ਟੀਕਾ ਲਾਇਆ, ਸਰੀਰ ਠੀਕ ਹੋ ਗਿਆ। ਅਗਲਾ ਦਿਨ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ, ਸਵੇਰ ਵੇਲੇ ਦੀ ਸਾਧ ਸੰਗਤ ਜੀ ਗੁਰਬਾਣੀ ਦੀ ਕਥਾ ਕੀਤੀ, ਸਾਰਾ ਆਪਣਾ ਅਗਲੇ ਦਿਨ ਦਾ ਨਿਤਨੇਮ ਕੀਤਾ, ਸ਼ਾਮ ਨੂੰ ਫਿਰ ਗੁਰ ਇਤਿਹਾਸ ਦੀ ਕਥਾ ਕੀਤੀ ਤੇ ਇੱਕ ਗੁਰ ਇਤਿਹਾਸ ਦੀ ਕਥਾ ਤੋਂ ਪਹਿਲਾਂ ਸਾਧ ਸੰਗਤ ਜੀ ਦਸਮ ਦੀ ਕਥਾ ਵਿਦਿਆਰਥੀਆਂ ਨੂੰ ਸੁਣਾਇਆ ਕਰਦੇ ਸਨ। ਜਿਸ ਦਿਨ ਸਰੀਰ ਛੱਡਿਆ ਉਸ ਦਿਨ 278 ਚਰਿੱਤਰ ਦੀ ਕਥਾ ਚੱਲਦੀ ਸੀ ਦਸਮ ਗ੍ਰੰਥ ਦੀ। ਜਿਸ ਦਿਨ ਮਹਾਂਪੁਰਸ਼ਾਂ ਨੇ ਸਰੀਰ ਛੱਡਿਆ ਤੇ 1187 ਅੰਗ ਤੇ ਬਸੰਤ ਰਾਗ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਹਿਲੀ ਅਸ਼ਟਪਦੀ ਦੀ ਕਥਾ ਸੰਪੂਰਨ ਕਰਕੇ ਸਾਧ ਸੰਗਤ ਜੀ ਮਹਾਂਪੁਰਸ਼ਾਂ ਨੇ ਸਵੇਰ ਵੇਲੇ ਦੇ ਦੀਵਾਨ ਵਿੱਚ ਫਿਰ ਰਾਤ ਨੂੰ 1:30 ਸਰੀਰ ਛੱਡਿਆ ਸੀ। 15 ਹਾੜ ਵਾਲਾ ਸਾਧ ਸੰਗਤ ਜੀ, 14 ਹਾੜ ਵਾਲਾ ਦਿਨ ਸੀ। ਸਾਰਾ ਦਿਨ ਮਹਾਂਪੁਰਸ਼ਾਂ ਨੇ ਆਪਣਾ ਰੋਜ਼ ਦੀ ਤਰ੍ਹਾਂ ਨਿਤਨੇਮ ਕੀਤਾ, ਸ਼ਾਮ ਦੀ ਉਹ ਦਸਮ ਦੀ ਕਥਾ ਵਿਦਿਆਰਥੀਆਂ ਨੇ ਸੁਣਾਈ, ਸ਼ਾਮ ਨੂੰ ਇਤਿਹਾਸ ਦੀ ਕਥਾ ਸੁਣਾਈ, ਆਏ ਰਹਿਰਾ ਸਾਹਿਬ ਦਾ ਪਾਠ ਕੀਤਾ, ਆਪ ਕੀਰਤਨ ਸੋਹਲਾ ਕੀਤਾ, ਪ੍ਰਸ਼ਾਦਾ ਛੱਕ ਕੇ ਤੇ ਸਾਧ ਸੰਗਤ ਜੀ ਬਰਾਜੇ ਤੇ ਜਦੋਂ ਵੱਜੇ ਰਾਤ ਦੇ 12 ਤੇ ਬਾਹਰ ਉਹਨਾਂ ਦਾ ਸਾਧ ਸੰਗਤ ਜੀ ਬਰਾਂਡੇ ਵਿੱਚ, ਅਸਲ ਵਿੱਚ ਪਲੰਘਾ ਸੀ ਤੇ ਥੋੜੀ ਜੀ ਹਨੇਰੀ ਆਈ ਤੇ ਨਾਲ ਕਣੀਆਂ ਪੈਣ ਲੱਗ ਪਈਆਂ। ਜਿਹੜੇ ਸੇਵਾਦਾਰ ਸਨ ਹਜ਼ੂਰੀ ਵਿੱਚ ਉਹਨਾਂ ਨੇ ਮਹਾਂਪੁਰਸ਼ਾਂ ਦਾ ਪਲੰਘਾ ਚੁੱਕ ਕੇ ਸਾਧ ਸੰਗਤ ਜੀ ਅੰਦਰ ਕਰ ਦਿੱਤਾ, ਪਰ ਹਨੇਰੀ ਆਉਣ ਕਰਕੇ ਕੁਝ ਘੱਟਾ ਅੰਦਰ ਆ ਗਿਆ। ਜਦੋਂ ਦਰਵਾਜ਼ਾ ਖੋਲ ਕੇ ਮੰਜਾ ਅੰਦਰ ਕੀਤਾ, ਘੱਟਾ ਅੰਦਰ ਆ ਗਿਆ, ਉਹਦੇ ਕਰਕੇ ਜਿਹੜਾ ਸਵਾਸ ਸੀ ਸਾਧ ਸੰਗਤ ਜੀ ਉਹ ਤੇਜ਼ ਚੱਲਣ ਲੱਗ ਪਿਆ ਤੇ ਉਹ ਸਵਾਸ ਦਾ ਜਿਹੜਾ ਦੌਰਾ ਸੀ ਮਹਾਂਪੁਰਸ਼ਾਂ ਨੂੰ ਸਾਧ ਸੰਗਤ ਜੀ 11 ਵਜੇ ਉਹਦਾ ਸਰੀਰ ਥੋੜਾ ਜਿਹਾ ਢਿੱਲਾ ਪਹਿਲਾਂ ਹੋਇਆ, ਪਰ 12 ਵਜੇ ਜਦੋਂ ਮੰਜਾ ਅੰਦਰ ਕੀਤਾ ਤੇ ਅੰਦਰ ਜਾ ਕੇ ਫਿਰ ਸਾਧ ਸੰਗਤ ਜੀ ਉਹ ਦੌਰਾ ਪਿਆ। ਉਹਨਾਂ ਨੂੰ ਦਵਾਈ ਦਿੱਤੀ, ਇੱਕ ਟੀਕਾ ਲਾ ਦਿੱਤਾ ਗਿਆ ਤੇ ਅੱਧੇ ਘੰਟੇ ਬਾਅਦ ਜਦੋਂ ਸਰੀਰ ਸਾਧ ਸੰਗਤ ਜੀ ਕੁਝ ਹੋਰ ਜਵਾਬ ਦਿੰਦਾ ਦਿਸਿਆ, ਉਹ ਕਾਬੂ ਨਾ ਆਇਆ ਦੌਰਾ, ਤੇ ਫਿਰ ਦੁਬਾਰਾ ਦੂਸਰਾ ਟੀਕਾ ਲਾਇਆ। ਜਦੋਂ ਦੂਸਰਾ ਟੀਕਾ ਲਾ ਦਿੱਤਾ ਫਿਰ ਵੀ ਸਾਧ ਸੰਗਤ ਜੀ ਉਹ ਵੱਸ ਵਿੱਚ ਨਾ ਆਇਆ ਤੇ ਫਿਰ ਮਹਾਂਪੁਰਸ਼ਾਂ ਨੇ ਆਖਿਆ ਭਾਈ ਹੁਣ ਸਾਡੇ ਸਰੀਰ ਛੱਡਣ ਦਾ ਸਮਾਂ ਆ ਗਿਆ ਤੇ ਜਥੇ ਦੇ ਸਿੰਘ ਜਿਹੜੇ ਨੇੜੇ ਉਹਨਾਂ ਨੂੰ ਆਵਾਜ਼ ਮਾਰ ਲਓ, ਜਾਂਦੀ ਵਾਰ ਦੀ ਫਤਿਹ ਬੁਲਾ ਲਈਏ। ਛੇਤੀ ਛੇਤੀ ਸਾਧ ਸੰਗਤ ਜੀ ਸਿੰਘਾਂ ਨੂੰ ਸੱਦਿਆ ਗਿਆ, ਜਿੰਨੇ ਕੁ ਆ ਸਕਦੇ ਸਨ ਉਹ ਆਏ ਉੱਥੇ ਮਹਾਂਪੁਰਸ਼ਾਂ ਦੇ ਕੋਲ ਆਣ ਕੇ ਬੈਠੇ ਤੇ ਮਹਾਂਪੁਰਸ਼ਾਂ ਨੇ ਆਖਿਆ ਦੇਖੋ ਭਾਈ ਸਾਰੀ ਜੀਵਨ ਗੁਰਮਤ ਦਾ ਪ੍ਰਚਾਰ ਕੀਤਾ, ਆਪ ਬਾਣੀ ਪੜ੍ਹੀ ਤੇ ਦੂਜਿਆਂ ਨੂੰ ਪੜ੍ਹਾਈ, ਆਪ ਕਥਾ ਕੀਤੀ ਤੇ ਦੂਜਿਆਂ ਨੂੰ ਸੁਣਾਈ ਤੇ ਕਥਾ ਕਰਨ ਦੇ ਯੋਗ ਬਣਾਇਆ, ਬਹੁਤ ਅਖੰਡ ਪਾਠ ਸਾਹਿਬਾਂ ਦੀਆਂ ਲੜੀਆਂ ਚਲਾਈਆਂ, ਬਹੁਤ ਥਾਵਾਂ ਤੇ ਗੁਰਬਾਣੀ ਦੇ ਅਖੰਡ ਪਾਠਾਂ ਦੇ ਭੋਗ ਪਾਏ, ਸਹਿਜ ਪਾਠ ਕੀਤੇ, ਕੋਈ ਕਸਰ ਨਹੀਂ ਆਪਾਂ ਛੱਡੀ ਤੇ ਹੁਣ ਸਾਡਾ ਸਰੀਰ ਛੱਡਣ ਦਾ ਵੇਲਾ ਆ ਗਿਆ, ਇਸ ਕਰਕੇ ਤੁਸੀਂ ਬਹੁਤਾ ਅਖੰਡ ਪਾਠਾਂ ਦੇ ਚੱਕਰ ਚ ਨਾ ਪਿਓ, ਇੱਕ ਅਖੰਡ ਪਾਠ ਕਰਵਾ ਦਿਓ, ਕਿਉਂਕਿ ਜੀਵਨ ਵਿੱਚ ਸਾਰੀ ਉਮਰ ਅਖੰਡ ਪਾਠ ਹੀ ਆਪਾਂ ਕੀਤੇ ਬਾਣੀ ਪੜ੍ਹੀ ਹੈ, ਇਸ ਕਰਕੇ ਤੁਸੀਂ ਸਾਦਾ ਸਮਾਗਮ ਰੱਖਿਓ। ਫਿਰ ਆਖਿਆ ਕਈ ਵਾਰ ਸੈਂਕੜੇ ਵਾਰ ਹਰਿਮੰਦਰ ਸਾਹਿਬ ਵਿੱਚ ਖੁੱਲੀ ਦੇਖ ਕਰਵਾਈ ਤੇ ਬਹੁਤ ਵਾਰ ਸੰਗਤਾਂ ਨੂੰ ਜਥੇ ਵੱਲੋਂ ਪੱਕਾ ਭੰਡਾਰਾ ਕਰਕੇ ਛਕਾਇਆ, ਇਸ ਕਰਕੇ ਪ੍ਰਸ਼ਾਦਾ ਵੀ ਤੁਸੀਂ ਸਾਦਾ ਹੀ ਰੱਖਿਓ, ਤੁਸੀਂ ਬਹੁਤਾ ਕੁਝ ਕਰਨਾ ਨਹੀਂ। ਤੇ ਨਾਲੇ ਕਹਿ ਦਿੱਤਾ ਵੀ ਸਾਡੇ ਸਰੀਰ ਦਾ ਅੰਤਮ ਸੰਸਕਾਰ ਕੀਰਤਪੁਰ ਸਾਹਿਬ ਦੀ ਧਰਤੀ ਤੇ ਕੀਤਾ ਜਾਵੇ। ਇਉਂ ਬਚਨ ਕਰਕੇ ਸਾਧ ਸੰਗਤ ਸਿੰਘਾਂ ਨੂੰ ਆਪ ਬੈਠ ਕੇ ਚੌਂਕੜਾ ਮਾਰ ਕੇ ਰਾਤ ਦੇ 1:30 ਤੋਂ ਬਾਅਦ ਸਾਧ ਸੰਗਤ ਜੀ ਉਵੇਂ 2:10 ਤੇ ਡਾਕਟਰ ਜੋਗਾ ਸਿੰਘ ਨੇ ਆਣ ਕੇ ਸਾਧ ਸੰਗਤ ਜੀ ਮਹਾਂਪੁਰਸ਼ਾਂ ਨੂੰ ਚੈੱਕ ਕੀਤਾ, ਉਹਨੇ ਆਣ ਕੇ ਦੱਸਿਆ ਸੀ ਵੀ ਇਹ ਸਰੀਰ ਛੱਡ ਗਏ ਆ। ਲਗਭਗ 2 ਵਜੇ ਸਤਸੰਗ ਜੀ 15 ਹਾੜ ਦੀ ਰਾਤ ਨੂੰ ਮਹਾਂਪੁਰਸ਼ਾਂ ਦਾ ਜਿਹੜਾ ਇਹ ਸਰੀਰ ਸੀ, 5 ਭੌਤਿਕ ਸਰੀਰ ਉਹਨਾਂ ਨੇ ਤਿਆਗ ਦਿੱਤਾ। ਸਾਰੇ ਸਿੰਘ ਇਕੱਠੇ ਹੋਏ, ਦਿਨ ਚੜਿਆ, ਸਾਰੀਆਂ ਸੰਗਤਾਂ। ਉਸ ਵੇਲੇ ਸਤਸੰਗਤ ਜੀ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਪਤਾ ਲੱਗਾ, ਉਹ ਦਿਨੇ ਛੇਤੀ ਆਏ। ਉਹਨਾਂ ਨੇ ਰੋਡਵੇਜ ਵਾਲਿਆਂ ਨੂੰ ਕਹਿ ਕੇ 3 ਬੱਸਾਂ ਦਾ ਪ੍ਰਬੰਧ ਕੀਤਾ ਤੇ ਇੱਕ ਖੁੱਲੇ ਟਰੱਕ ਦਾ ਪ੍ਰਬੰਧ ਕਰਕੇ ਰੇਡੀਓ ਉੱਤੇ ਬ੍ਰਾਡਕਾਸਟਿੰਗ ਕਰਵਾਈ ਕਿ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਸ਼ ਤਤਬੇ ਤੇ ਪੰਥ ਦੇ ਮਹਾਨ ਵਿਦਵਾਨ ਤੇ ਸਤਿਕਾਰਯੋਗ ਹਸਤੀ ਆਪਣਾ ਸਰੀਰ ਛੱਡ ਗਏ ਆ। ਸਾਰੀਆਂ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਆ ਵੀ ਹਰਿਮੰਦਰ ਸਾਹਿਬ ਲਿਜਾ ਕੇ 11 ਵਜੇ ਉਹਨਾਂ ਦਾ ਸਰੀਰ ਰੱਖਿਆ ਜਾਵੇਗਾ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ, ਤੇ ਸਾਰੀਆਂ ਸੰਗਤਾਂ ਉੱਥੇ ਆਣ ਕੇ ਦਰਸ਼ਨ ਕਰ ਲੈਣ। 11 ਵਜੇ ਲਿਜਾ ਕੇ ਮਹਾਂਪੁਰਸ਼ਾਂ ਦਾ ਸਤਸੰਗ ਜੀ ਜਿਹੜਾ ਸਰੀਰ ਸੀ ਉਹਨੂੰ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਜਾ ਕੇ ਰੱਖਿਆ ਗਿਆ। ਇੱਕ ਬੰਨੇ ਉਹ ਸਾਰੀਆਂ ਸੰਗਤਾਂ ਨੇ ਦਰਸ਼ਨ ਕਰਨੇ ਸ਼ੁਰੂ ਕੀਤੇ, ਦੂਜੇ ਬੰਨੇ ਨਿਕਲਦੀਆਂ ਗਈਆਂ। ਜਦੋਂ ਸਾਰੀਆਂ ਸੰਗਤਾਂ ਨੇ ਦਰਸ਼ਨ ਕਰ ਲਏ, ਦੁੱਖ ਭੰਜਨੀ ਬੇਰ ਤੋਂ ਸਰੋਵਰ ਵਿੱਚੋਂ ਜਲ ਲਿਆ ਕੇ ਮਹਾਂਪੁਰਸ਼ਾਂ ਦੇ ਸਰੀਰ ਦਾ ਸਤਸੰਗ ਜੀ ਇਸ਼ਨਾਨ ਕਰਵਾਇਆ ਤੇ ਉਥੋਂ ਫਿਰ ਕਾਫਲਾ ਚੱਲਿਆ ਪਿੰਡ ਭਿੰਡਰ ਕਲਾਂ ਨੂੰ। ਭਿੰਡਰੀ ਜਾ ਕੇ ਸਤਸੰਗ ਜੀ ਫਿਰ ਮਹਾਂਪੁਰਸ਼ਾਂ ਦਾ ਸਰੀਰ ਉੱਥੇ ਰਾਤ ਰੱਖਿਆ। ਸਾਰੀ ਰਾਤ ਉੱਥੇ ਕੀਰਤਨ ਹੁੰਦਾ ਰਿਹਾ, ਬਹੁਤ ਵੱਡਾ ਸੰਗਤਾਂ ਦਾ ਉੱਥੇ ਇਕੱਠ ਹੋਇਆ। ਅਗਲੇ ਦਿਨ ਫਿਰ ਸਤਸੰਗ ਜੀ ਕਾਫਲਾ ਜਿਹੜਾ ਸੀ ਇਹ ਲੈ ਕੇ ਮਹਾਂਪੁਰਸ਼ਾਂ ਦਾ ਸਰੀਰ ਪਿੰਡ ਅਖਾੜੇ ਵੱਲ ਨੂੰ ਇਧਰੋਂ ਫਿਰ ਲੁਧਿਆਣੇ ਤੋਂ ਹੁੰਦੇ ਹੋਏ ਕੀਰਤਪੁਰ ਸਾਹਿਬ ਪਹੁੰਚੇ ਸ਼ਾਮ ਦੇ 3 ਵਜੇ। 3 ਵਜੇ ਉੱਥੇ ਚੰਦਨ ਦੀ ਲੱਕੜ ਦੀ ਚਿਖਾ ਸਤਸੰਗ ਜੀ ਤਿਆਰ ਕੀਤੀ। ਉਸ ਵੇਲੇ ਦੇ ਮੁੱਖ ਮੰਤਰੀ ਜਸਟਿਸ ਗਿਆਨੀ ਗੁਰਨਾਮ ਸਿੰਘ ਤੇ ਉਹਨਾਂ ਦੀ ਸਾਰੀ ਵਜ਼ਾਰਤ ਸਤਸੰਗ ਜੀ ਉੱਥੇ ਕੀਰਤਪੁਰ ਪਹੁੰਚੀ, ਸਾਰੀ ਸ਼੍ਰੋਮਣੀ ਕਮੇਟੀ ਪਹੁੰਚੀ, ਸਾਰੇ ਧਰਮ ਦੇ ਆਗੂ ਤੇ ਸਤਸੰਗ ਜੀ ਸੰਤ ਮਹਾਂਪੁਰਸ਼ ਪਹੁੰਚੇ। ਬਹੁਤ ਵੱਡਾ ਇਕੱਠ ਉਸ ਵੇਲੇ ਉੱਥੇ ਕੀਤਾ ਗਿਆ। ਇਕੱਠ ਕਰਕੇ ਸਤਸੰਗ ਜੀ ਫਿਰ ਜੋ ਮਰਿਆਦਾ ਸੀ ਗੁਰੂ ਸਾਹਿਬ ਜੀ ਦੀ ਉਹ ਪੂਰੀ ਕੀਤੀ ਗਈ। ਜਪਜੀ ਸਾਹਿਬ ਦਾ ਪਾਠ ਕੀਤਾ, ਅਰਦਾਸ ਕੀਤੀ, ਫਿਰ ਸੰਤ ਮਹਾਂਪੁਰਸ਼ਾਂ ਦੇ ਸਤਸੰਗ ਜੀ ਭਚੰਗੀ ਬਾਬਾ ਕਰਤਾਰ ਸਿੰਘ ਜੀ ਤੇ ਇਸੇ ਤਰ੍ਹਾਂ ਭਾਈ ਸਾਹਿਬ ਗਿਆਨੀ ਭਗਵਾਨ ਸਿੰਘ ਜੀ ਉਹਨਾਂ ਨੇ ਮਹਾਂਪੁਰਸ਼ਾਂ ਦੇ ਚੰਡੇ ਨੂੰ ਅੱਗ ਵਿਖਾਈ। ਜਦੋਂ ਸਤਸੰਗ ਜੀ ਅੱਗ ਲਾ ਦਿੱਤੀ ਗਈ ਚੰਡੇ ਨੂੰ ਤੇ ਬਹੁਤ ਹੀ ਨਾਮ ਰਸੀਏ ਮਹਾਂਪੁਰਸ਼ਾਂ ਦੇ ਸਤਸੰਗ ਜੀ ਨਾਲ ਰਹਿ ਕੇ ਉਹਨਾਂ ਦੇ ਜੀਵਨ ਨੂੰ ਅੱਖੀ ਤੱਕ ਕੇ ਆਪਣੇ ਜੀਵਨ ਨੂੰ ਉਹਨਾਂ ਦੇ ਰਾਹ ਤੇ ਚਲਾਉਣ ਦਾ ਯਤਨ ਕਰਨ ਵਾਲੇ ਭਾਈ ਗੁਰਮੁਖ ਸਿੰਘ ਜੀ ਗੜਵਈ ਅੜੀਸਾ ਵਾਲੇ ਸਤਸੰਗ ਜੀ ਉਹਨਾਂ ਨੇ ਸਣੇ ਕੇ ਸਿੰਘ ਕੱਪੜਿਆਂ ਸਮੇਤ ਸਤਲੁਜ ਦੇ ਪਾਣੀ ਵਿੱਚ ਇਸ਼ਨਾਨ ਕੀਤਾ, ਬਾਹਰ ਆਣ ਕੇ ਮਹਾਂਪੁਰਸ਼ਾਂ ਦੀਆਂ ਪਰਿਕਰਮਾ ਕੀਤੀਆਂ ਬਲਦੀ ਚਿਖਾ ਦੀਆਂ ਤੇ ਇੱਕਦਮ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ ਤੇ ਚਿਖਾ ਵਿੱਚ ਛਾਲ ਮਾਰ ਦਿੱਤੀ। ਜਦੋਂ ਚਿਖਾ 'ਚ ਛਾਲ ਮਾਰੀ ਮੱਚ ਰਹੀ ਸੀ ਲੜ ਲੜ ਚਿਖਾ ਤੇ ਮਹਾਂਪੁਰਸ਼ਾਂ ਦੇ ਸਰੀਰ ਨੂੰ ਜੱਫਾ ਭਰ ਲਿਆ। ਕੁਝ ਲੋਕਾਂ ਨੇ ਯਤਨ ਕੀਤਾ ਭੱਜ ਕੇ ਸਿੰਘਾਂ ਨੇ ਕੱਢਣ ਦਾ, ਪਰ ਉਹਨੇ ਚਿਰ ਨੂੰ ਸਤਸੰਗ ਜੀ ਅੱਗ ਤੇਜ਼ ਸੀ, ਉਹਨਾਂ ਦਾ ਸਰੀਰ ਛੜ ਗਿਆ ਤੇ ਫਿਰ ਜਿਹੜੇ ਸਿਆਣੇ ਸਨ ਉਹਨਾਂ ਨੇ ਆਖਿਆ ਭਾਈ ਹੁਣ ਇਹਨਾਂ ਨੂੰ ਕੱਢਿਆ ਨਾ ਜਾਵੇ ਕਿਉਂਕਿ ਜੇ ਕੱਢ ਵੀ ਰਿਹਾ ਤੇ ਇਹਨਾਂ ਨੇ ਬਚਣਾ ਕੋਈ ਨਹੀਂ ਤੇ ਕੋਈ ਨੀ ਹੁਣ ਤੁਸੀਂ ਜੋ ਇਹਨਾਂ ਨੇ ਕਰ ਦਿੱਤਾ ਠੀਕ ਆ। ਇਉਂ ਸਤਸੰਗ ਜੀ ਉਹਨਾਂ ਮਹਾਂਪੁਰਸ਼ਾਂ ਦਾ ਜਿਹੜਾ ਸਰੀਰ ਸੀ ਉਹਦਾ ਅੰਤਿਮ ਸੰਸਕਾਰ ਕੀਤਾ ਗਿਆ। ਫਿਰ ਮਹਾਂਪੁਰਸ਼ਾਂ ਦੇ ਬਚਨਾਂ ਅਨੁਸਾਰ ਸਤਸੰਗ ਜੀ ਉਹਨਾਂ ਦੀ ਕੋਈ ਯਾਦ ਨਾ ਬਣਾਈ ਗਈ। ਆਖਿਆ ਸੀ ਵੀ ਸਾਡੀ ਕੋਈ ਯਾਦ ਨਹੀਂ ਤੁਸਾਂ ਬਣਾਉਣੀ, ਇਹ ਵੀ ਆਖਿਆ ਸੀ ਸਾਦਾ ਸਮਾਗਮ ਕਰ ਰਹੇ ਹੋ ਇੱਕ ਅਖੰਡ ਪਾਠ ਸਾਹਿਬ ਕਰਕੇ, ਇਹ ਵੀ ਆਖਿਆ ਸੀ ਵੀ ਲੰਗਰ ਵੀ ਅਸੀਂ ਆਪ ਆਪਣੀ ਮਰਜ਼ੀ ਨਾਲ ਬਹੁਤ ਸੰਗਤਾਂ ਨੂੰ ਛਕਾ ਚੁੱਕੇ ਹਾਂ, ਤੁਸੀਂ ਨਾ ਕਿਸੇ ਤਰ੍ਹਾਂ ਦਾ ਆਪਣੇ ਮਨ ਦੇ ਉੱਤੇ ਬੋਝ ਲੈਣਾ, ਸਾਦਾ ਲੰਗਰ ਛਕਾ ਦੇਣਾ। ਜਿੱਥੇ ਅੰਤਿਮ ਸੰਸਕਾਰ ਕੀਤਾ ਸੀ ਸਤਸੰਗ ਜੀ ਉੱਥੇ ਭਾਵੇਂ ਛੋਟੀ ਜਿਹੀ ਨਿਸ਼ਾਨੀ ਅੱਜ ਬਣੀ ਆ, ਪਰ ਉਹਨਾਂ ਦੇ ਹੁਕਮ ਹੋਣ ਕਰਕੇ ਉੱਥੇ ਕੋਈ ਬਹੁਤਾ ਸਥਾਨ ਬਣਿਆ ਨਹੀਂ। ਤੇ ਕੀਰਤਪੁਰ ਸਾਹਿਬ 6ਵੇਂ ਪਾਤਸ਼ਾਹ ਜੀ ਦੇ ਵੇਲੇ ਦੀ ਜਿਹੜੀ ਸਤਸੰਗਤ ਜੀ ਕਿਸੇ ਵਿਦਵਾਨ ਨੇ ਲਿਖੀ ਘਟਨਾ, ਉਹ ਮਹਾਂਪੁਰਸ਼ਾਂ ਦੇ ਨਾਲ ਗੁਰਮੁਖ ਸਿੰਘ ਨੇ ਛਾਲ ਮਾਰਨ ਵੇਲੇ ਚੇਤੇ ਕਰਵਾ ਦਿੱਤੀ ਸੀ। ਉਹ ਮਹਾਂਪੁਰਸ਼ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ, ਜਿਨ੍ਹਾਂ ਦੀ ਸਤਸੰਗ ਜੀ 39ਵੀਂ ਬਰਸੀ ਦੇ ਸੰਬੰਧ ਵਿੱਚ ਤੁਸੀਂ ਅੱਜ ਇੱਥੇ ਇਕੱਠੇ ਹੋਏ ਜੇ, ਉਹਨਾਂ ਦਾ ਜੇ ਸਾਰਾ ਜੀਵਨ ਵੇਖਣਾ ਹੋਵੇ ਤੇ ਸਤਸੰਗ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇੰਨਾ ਅਦਭੁਤ ਸਤਿਕਾਰ ਉਹਨਾਂ ਨੇ ਕੀਤਾ ਭਈ ਜਦੋਂ ਆਣ ਕੇ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬੈਠਣਾ ਤੇ ਇਉਂ ਪ੍ਰੇਮ ਤੇ ਸ਼ਰਧਾ ਨਾਲ ਸਤਸੰਗ ਜੀ ਗੁਰਬਾਣੀ ਪੜ੍ਹਨੀ, ਜਿਵੇਂ ਪਿਤਾ ਪਿਓ ਦੀ ਗੋਦ ਵਿੱਚ ਬੈਠ ਕੇ ਤੇ ਉਹਦੇ ਕੋਲੋਂ ਬਚਨ ਸੁਣਦਾ ਜਾਂ ਕਹਿੰਦਾ। ਤੇ ਸਾਰੇ ਸਿੰਘਾਂ ਨੂੰ ਵਿਸ਼ੇਸ਼ ਕਰਕੇ ਇੱਕ ਹਦਾਇਤ ਕੀਤੀ ਸੀ ਵੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਹੋਈਏ, ਕਿਸੇ ਵੀ ਸਿੰਘ ਨੇ ਆਣ ਕੇ ਸਾਨੂੰ ਸਿਰ ਝੁਕਾ ਕੇ ਫਤਿਹ ਨਹੀਂ ਬੁਲਾਉਣੀ। ਫਤਿਹ ਬੁਲਾਵੇ ਪਰ ਸਿੱਧਾ ਖੜਕੇ, ਕਿਉਂਕਿ ਗੁਰੂ ਸਾਹਿਬ ਦੀ ਹਜ਼ੂਰੀ ਆ ਤੇ ਗੁਰੂ ਕੇ ਸਿੱਖ ਦਾ ਸਿਰ ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਝੁਕੇ। ਕਿਸੇ ਵੀ ਸਿੰਘ ਨੇ ਜਥੇ ਦੇ ਨੇ ਆਣ ਕੇ ਸਾਨੂੰ ਫਤਿਹ ਬੁਲਾਉਣੀ ਤੇ ਸਿਰ ਨਹੀਂ ਝੁਕਾਉਣਾ ਜਦੋਂ ਅਸੀਂ ਮਹਾਰਾਜ ਦੀ ਹਜ਼ੂਰੀ ਵਿੱਚ ਆ। ਇਹ ਉਹਨਾਂ ਦਾ ਸਤਸੰਗ ਜੀ ਐਸਾ ਜੀਵਨ ਤੇ ਐਸੀ ਆਤਮ ਰੂੜ ਉਹਨਾਂ ਦੀ ਅਵਸਥਾ ਸੀ ਜਿਹਦੀ ਬਾਬਤ ਮਹਾਰਾਜ ਜੀ ਨੇ ਬਚਨ ਕੀਤੇ, ਮੰਤਰੰਗ ਰਾਮ ਰਾਮ ਨਾਮੰਗ ਧਿਆਨੰਗ ਸਰਬਤਰ ਪੂਰਨ ਹੈ, ਦਿਆਲ ਗਿਆਨੰਗ ਸਮ ਦੁੱਖ ਸੁਖੰਗ ਜੁਗ ਨਿਰਮਲ ਨਿਰਵੈਰਣ ਹੈ, ਦਿਆਲੰਗ ਸਰਬਤਰ ਜੀਆ ਪੰਚ ਦੋਖ ਵਿਵਰਜਿਤ ਹੈ, ਭੋਜਨੰਗ ਗੋਪਾਲ ਕੀਰਤਨੰਗ ਅਲਪ ਮਾਇਆ ਜਲ ਕਮਲ ਰਹਿਤ ਹੈ। ਇੱਦਾਂ ਦਾ ਉਹਨਾਂ ਦਾ ਜੀਵਨ ਸੀ। 5ਵੇਂ ਪਾਤਸ਼ਾਹ ਜੀ ਨੇ ਸਤਸੰਗ ਜੀ ਪਰਿਭਾਸ਼ਾ ਦੱਸੀ ਹੈ ਮਹਾਂਪੁਰਸ਼ਾਂ ਦੀ ਸੇਵ, ਸੰਤਾਂ ਦੀ, ਗੁਰਮੁਖਾਂ ਦੀ, ਸਾਧੂਆਂ ਦੀ, ਜਨਾਂ ਦੀ, ਸੇਵਕਾਂ ਦੀ। ਉਹ ਕਹਿੰਦੇ ਸਨ ਪੰਜਾਂ ਨੂੰ ਵੱਸ ਕਰਕੇ ਰੱਖਣਾ, ਪੰਜਾਂ ਵਿਕਾਰਾਂ ਨੂੰ ਸਤਸੰਗ ਜੀ ਵੱਸ ਕਰਕੇ ਰੱਖਣਾ ਤੇ ਜਿਹੜਾ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਆ ਉਹਦਾ ਹੀ ਭੋਜਨ ਕਰਨਾ, ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਿਤ ਹੈ। ਮਾਇਆ ਤੋਂ ਏਦਾਂ ਨਿਰਲੇਪ ਰਹਿਣਾ ਜਿਵੇਂ ਪਾਣੀ ਵਿੱਚ ਰਹਿ ਕੇ, ਪਾਣੀ ਦਾ ਸਤਸੰਗ ਜੀ ਕਮਲ ਦਾ ਫੁੱਲ ਪਾਣੀ ਚ ਪੈਦਾ ਹੁੰਦਾ ਪਰ ਉਹਦੇ ਤੋਂ ਨਿਰਲੇਪ ਆ। ਇਹ ਜੀਵਨ ਦੇ ਵਿੱਚ ਆਪਣੇ ਵਿੱਚ ਸਾਰਾ ਕੁਝ ਘਟਾ ਕੇ ਦੱਸ ਦਿੱਤਾ। ਇੱਕ ਵਾਰੀ ਕਹਿੰਦੇ ਸਤਸੰਗ ਜੀ ਕੁਝ ਸੇਵਾ ਦਾ ਇਸ ਤਰ੍ਹਾਂ ਦਾ ਚੱਕਰ ਚੱਲਿਆ ਮਹਾਂਪੁਰਸ਼ਾਂ ਦੇ ਜੀਵਨ ਵਿੱਚ ਵੀ ਕੁਝ 18-20 ਹਜ਼ਾਰ ਦਾ ਸਤਸੰਗ ਜੀ ਉਹ ਮਾਇਆ ਦਾ ਕੋਈ ਚੱਕਰ ਕਿਸੇ ਨੂੰ ਦੇਣ ਵਾਲਾ ਬਣ ਗਿਆ ਤੇ ਜਿਹੜੇ ਨਾਲ ਵਿਦਿਆਰਥੀ ਸੀ ਉਹਨਾਂ ਨੇ ਆਖਿਆ ਜੀ ਆਪਾਂ ਬੰਬੇ ਚੱਲੀਏ ਉੱਥੇ ਸੰਗਤਾਂ ਜਿਹੜੀ ਮਾਇਆ ਦੇਣਗੇ ਉਹਦੇ ਨਾਲ ਆਪਾਂ ਇਹ ਜਿਹੜੇ ਪੈਸੇ ਆ ਤੇ ਜਿਹਦੇ ਦੇਣੇ ਆ ਦੇ ਦਿਆਂਗੇ। ਤੇ ਮਹਾਂਪੁਰਸ਼ ਆਖਿਆ ਚਲੋ ਚੱਲਦੇ ਆ। ਬੰਬੇ ਜਾ ਕੇ ਕਥਾ ਕੀਤੀ, ਸੰਗਤਾਂ ਨੇ ਸਾਧ ਸੰਗਤ ਜੀ ਵਾਹ ਵਾਹ ਸਾਰੀ ਮਾਇਆ ਦਿੱਤੀ ਤੇ ਬੰਬੇ ਤੋਂ ਸਿੱਧੇ ਹਜ਼ੂਰ ਸਾਹਿਬ ਆ ਗਏ। ਹਜ਼ੂਰ ਸਾਹਿਬ ਆਣ ਕੇ ਸਾਰੇ ਪੈਸਿਆਂ ਦੀ ਦੇਖ ਕਰਵਾ ਦਿੱਤੀ ਤੇ ਬਾਕੀ ਲੰਗਰ ਚ ਪਾ ਦਿੱਤੇ। ਤੇ ਸਿੰਘਾਂ ਨੇ ਆਖਿਆ ਜੀ ਇਹ ਕੀ ਕੀਤਾ ਜੀ, ਆਪਾਂ ਤੇ ਮਾਇਆ ਉੱਥੇ ਦੇਣੀ ਸੀ। ਤੇ ਮਹਾਂਪੁਰਸ਼ਾਂ ਨੇ ਆਖਿਆ ਕੋਈ ਨੀ ਭਾਈ, ਦੇਣ ਵਾਲੀ ਵੀ ਆ ਜਾਏਗੀ। ਹਜ਼ੂਰ ਸਾਹਿਬ ਤਾਂ ਪੂਨੇ ਚਲੇ ਗਏ, ਪੂਨੇ ਫਿਰ ਸੰਗਤਾਂ ਨੇ ਬਹੁਤ ਸਾਰੀ ਮਾਇਆ ਦਿੱਤੀ। ਉਸੇ ਵੇਲੇ ਸਾਰੇ ਸਿੰਘਾਂ ਨੂੰ ਇਕੱਠੇ ਕਰਕੇ ਸਾਧ ਸੰਗਤ ਜੀ ਸਾਰੀ ਮਾਇਆ ਫਿਰ ਵੰਡ ਦਿੱਤੀ ਤੇ ਭਾਈ ਬਲਵੰਤ ਸਿੰਘ ਜੀ ਜੋਗਾ ਸਾਧ ਸੰਗਤ ਜੀ ਮਹਾਂਪੁਰਸ਼ਾਂ ਦੇ ਕੋਲ ਸਨ ਤੇ ਉਹਨਾਂ ਨੇ ਆਖਿਆ ਵੀ ਮਹਾਂਪੁਰਸ਼ੋ ਇਹ ਕੀ ਕਰਦੇ ਜੇ ਸੰਗਤ ਦੀ ਮਾਇਆ ਆਪਾਂ ਇਸ ਕਰਕੇ ਲਈ ਸੀ ਵੀ ਉੱਥੇ ਆਪਾਂ ਕਿਸੇ ਦੀ ਮਾਇਆ ਦੇਣੀ ਹੈ। ਤੇ ਮਹਾਂਪੁਰਸ਼ਾਂ ਨੇ ਆਖਿਆ ਭਾਈ ਤੂੰ ਮਾਇਆ ਦੇਣ ਦੀ ਇੰਨੀ ਚਿੰਤਾ ਨਾ ਕਰ, ਇਹ ਮਾਇਆ ਆਉਂਦੀ ਜਾਂਦੀ ਰਹਿੰਦੀ ਆ, ਕਦੀ ਕਿਸੇ ਤੋਂ ਲੈਣੀ ਕਦੀ ਕਿਸੇ ਦੀ ਦੇਣੀ, ਤੂੰ ਬਹੁਤਾ ਫਿਕਰ ਨਾ ਕਰ, ਇਹ ਮਾਇਆ ਵਾਲਾ ਚੱਕਰ ਏਦਾਂ ਹੀ ਚੱਲ ਜਾਏਗਾ। ਇੰਨੇ ਜ਼ਿਆਦਾ ਮਾਇਆ ਤੋਂ ਨਿਰਲੇਪ ਉਸੇ ਜੋਗੇ ਨੇ ਇੱਕ ਵਾਰੀ ਸਾਧ ਸੰਗਤ ਮਹਾਂਪੁਰਸ਼ਾਂ ਨੇ ਸਾਰਿਆਂ ਨੂੰ ਘੜੀਆਂ ਲੈ ਕੇ ਦਿੱਤੀਆਂ, ਕਲਕੱਤੇ ਜੇਬ ਵਿੱਚ ਪਾਉਣ ਵਾਲੀਆਂ ਘੜੀਆਂ ਲੈ ਕੇ ਦਿੱਤੀਆਂ ਤੇ ਉਹ ਭਾਈ ਬਲਵੰਤ ਸਿੰਘ ਨੇ ਆਖਿਆ ਵੀ ਤੁਸੀਂ ਮੈਨੂੰ ਘੜੀ ਨਹੀਂ ਲੈ ਕੇ ਦਿੱਤੀ। ਉਹਨਾਂ ਆਖਿਆ ਤੈਨੂੰ ਵੀ ਲੈ ਦਿੰਦੇ। ਆਖਿਆ ਜੀ ਜਿੰਨੇ ਪੈਸੇ ਸੀ ਉਹ ਤੇ ਸਾਰੇ ਤੁਸੀਂ ਸਿੰਘਾਂ ਨੂੰ ਵੰਡ ਦਿੱਤੇ, ਹੁਣ ਤੇ ਪੈਸਾ ਹੀ ਕੋਲ ਕੋਈ ਨਹੀਂ। ਤੇ ਮਹਾਂਪੁਰਸ਼ ਆਖਿਆ ਸਾਡੇ ਸਿਰਾਣੇ ਥੱਲੇ ਦੇਖ, ਸਿਰਾਣੇ ਥੱਲੇ ਦੇਖਿਆ ਸਾਧ ਸੰਗਤ ਜੀ 35 ਰੁਪਈਏ ਨਿਕਲੇ। ਉਹ ਕਹਿੰਦੇ ਲੈ 35 ਰੁਪਈਏ ਲੈ ਜਾ, ਜਿੱਦਾਂ ਦਾ ਤੇਰਾ ਚਿੱਤ ਕਰਦਾ ਉਸੇ ਤਰ੍ਹਾਂ ਦੀ ਘੜੀ ਲੈ ਆਵੀਂ। ਇੱਕ ਸਿੰਘ ਨੇ ਸਾਧ ਸੰਗਤ ਜੀ ਚੋਲੇ ਵਾਸਤੇ ਆਖਿਆ, ਥੋੜਾ ਸੰਗਾਊ ਸੁਭਾਅ ਦਾ ਸੀ। ਮਹਾਂਪੁਰਸ਼ਾਂ ਨੇ ਸਾਰਿਆਂ ਨੂੰ ਚੋਲੇ ਵਾਸਤੇ ਸਾਧ ਸੰਗਤ ਜੀ ਮਾਇਆ ਦਿੱਤੀ ਤੇ ਉਹਨੂੰ ਆਖਿਆ ਵੀ ਤੂੰ ਵੀ ਲੈਣੀ ਮਾਇਆ? ਕਹਿੰਦਾ ਜੀ ਨਹੀਂ ਮੈਂ ਤੇ ਨੀ ਚੋਲਾ ਲੈਣਾ। ਕਹਿੰਦੇ ਨੇ ਲੈਣਾ ਪੈਣਾ ਤੈਨੂੰ, ਦੱਸ ਤੂੰ ਕਿਹੜਾ ਚੋਲਾ ਲੈਣਾ, ਕਿਹੋ ਜਿਹਾ ਤੈਨੂੰ ਲੈ ਕੇ ਦਈਏ? ਆਖਿਆ ਜੀ ਫਿਰ ਜਿਹੋ ਜਿਹਾ ਤੁਹਾਡੇ ਵਾਸਤੇ ਆਇਆ ਸੀਪਣ ਲਈ ਕੱਪੜਾ ਇਹੋ ਜਿਹਾ ਲੈ ਦੋ। ਤੇ ਉਸੇ ਵੇਲੇ ਬਿਨਾਂ ਵੇਖੇ ਤੋਂ ਜਿਹੜਾ ਕੱਪੜਾ ਆਇਆ ਸੀ ਮਹਾਂਪੁਰਸ਼ਾਂ ਵਾਸਤੇ ਬਹੁਤ ਕੀਮਤੀ, ਸਾਧ ਸੰਗਤ ਜੀ ਕਿਸੇ ਪ੍ਰੇਮੀ ਨੇ ਦਿੱਤਾ ਸੀ ਉਹਨੂੰ ਫੜਾਤਾ। ਕਹਿੰਦੇ ਲੈ ਤੂੰ ਇਹਦਾ ਚੋਲਾ ਤੂੰ ਸਵਾ ਲੈਣਾ। ਇੱਕ ਵਾਰੀ ਇੱਕ ਸਿੰਘ ਰੁੱਸ ਗਿਆ, ਉਹਨੇ ਆਖਿਆ ਜੀ ਤੁਸੀਂ ਸਾਰਿਆਂ ਨੂੰ ਮਾਇਆ ਦੇ ਦਿੱਤੀ ਮੈਨੂੰ ਨਹੀਂ ਦਿੱਤੇ। ਤੇ ਅਖੰਡ ਪਾਠ ਸਾਹਿਬ ਦੀ ਰੌਲ ਲਾਉਣ ਵਾਸਤੇ ਸਾਧ ਸੰਗਤ ਜੀ ਮਹਾਰਾਜ ਜੀ ਤਾਬਿਆ ਬੈਠਾ ਸੀ, ਮਹਾਂਪੁਰਸ਼ ਆਏ ਉਹਨਾਂ ਨੇ ਆਣ ਕੇ ਮਹਾਰਾਜ ਨੂੰ ਮੱਥਾ ਟੇਕਿਆ, ਪਰਿਕਰਮਾ ਕਰਕੇ ਉੱਤੋਂ ਦੀ ਜਾ ਕੇ ਤੇ 500 ਰੁਪਈਆ ਉਹਦੀ ਜੇਬ ਵਿੱਚ ਪਾ ਦਿੱਤਾ। ਜਦੋਂ ਰੌਲ ਤੋਂ ਉੱਠਿਆ ਤੇ 500 ਰੁਪਈਆ, ਆਖਿਆ ਜੀ ਇੰਨੇ ਪੈਸੇ ਤੇ ਨੀ ਮੈਂ ਮੰਗੇ, ਮੈਂ ਤੇ ਥੋੜੇ ਪੈਸਿਆਂ ਲਈ ਆਖਿਆ ਸੀ, ਕਿਉਂਕਿ ਤੁਸੀਂ ਸਾਰਿਆਂ ਨੂੰ ਦਿੱਤੇ ਤੇ ਫਿਰ ਮੈਨੂੰ ਕਿਉਂ ਨਹੀਂ ਦਿੱਤੇ? ਕਹਿਣ ਲੱਗੇ ਭਾਈ ਇਹ 513 ਹੀ ਆ, ਤੇਰਾ ਜਿੱਥੇ ਚਿੱਤ ਕਰੇ ਉੱਥੇ ਖਰਚ ਦੇਵੇਂ। ਭੋਜਨ ਗੋਪਾਲ ਕੀਰਤਨ ਅਲਪ ਮਾਇਆ ਜਲ ਕਮਲ ਰਹਿਤਾ ਹੈ, ਇਹ ਜੀਵਨ ਸੀ ਕਿਉਂਕਿ ਸੰਤ ਦੀ ਪਰਿਭਾਸ਼ਾ ਦੱਸੀ ਸਾਧ ਸੰਗਤ ਜੀ ਗੁਰਬਾਣੀ ਵਿੱਚ ਮਹਾਰਾਜ ਜੀ ਨੇ। ਕਹਿੰਦੇ ਨੇ ਫਿਰ ਉਪਦੇਸ਼ ਸਮ ਮਿੱਤਰ ਸਤਰ ਹੈ ਭਗਵੰਤ ਭਗਤ ਭਾਵਨੀ। ਮਹਾਰਾਜ ਕਹਿੰਦੇ ਜੇ ਕਿਸੇ ਨੇ ਦੇਖਣਾ ਨਾ ਵੀ ਸੰਤ ਕਿਹੋ ਜਿਹਾ ਆਉਂਦਾ ਉਹਦੇ ਜੀਵਨ ਤੇ ਝਾਤੀ ਮਾਰਨੀ, ਤੇ ਕਹਿੰਦੇ ਫਿਰ ਉਹ ਵੇਖੇ ਵੀ ਉਪਦੇਸ਼ ਕਿਹੋ ਜਿਹਾ ਦਿੰਦਾ। ਜੇ ਤੇ ਕਿਸੇ ਨੇ ਆਣ ਕੇ ਸਰਧਾ ਨਾਲ ਮੱਥਾ ਟੇਕਿਆ ਉਹਦੇ ਲਈ ਉਪਦੇਸ਼ ਵੱਖਰਾ, ਤੇ ਜੇ ਕਿਸੇ ਨੇ ਨਿੰਦਿਆ ਕੀਤੀ ਉਹਦੇ ਲਈ ਉਪਦੇਸ਼ ਵੱਖਰਾ ਤੇ ਨਹੀਂ? ਜੇ ਤੇ ਸਾਰਿਆਂ ਲਈ ਉਪਦੇਸ਼ ਇੱਕੋ ਜਿਹਾ, ਭਾਈ ਤੁਸੀਂ ਅੰਮ੍ਰਿਤ ਛਕੋ, ਬਾਣੀ ਪੜਿਆ ਕਰੋ, ਨਿਤਨੇਮ ਕਰਿਆ ਕਰੋ, ਤੇ ਪਤਾ ਲੱਗ ਜਾਏਗਾ ਵੀ ਸਾਧ ਸੰਗਤ ਜੀ ਦੇ ਅੰਦਰੋਂ ਈਰਖਾ ਵਾਲਾ ਬੀਜ ਜਿਹੜਾ ਸੀ ਜੜ ਤੋਂ ਪੁੱਟਿਆ ਗਿਆ, ਉਹਦਾ ਹੁਣ ਅੰਕਰ ਨਹੀਂ ਫੁੱਟ ਸਕਦਾ। ਉਪਦੇਸ਼ ਸਮ ਮਿੱਤਰ ਸਤਰਾ ਭਗਵੰਤ ਭਗਤ ਭਾਵਨੀ, ਪਰ ਨਿੰਦਾ ਨੇ ਸਰੋਤ ਸਰਵਣ ਆਪ ਤਿਆਗ ਸਕਲ ਰੇਣਕ ਹੈ। ਪੰਜੇ ਪਾਤਸ਼ਾਹ ਕਹਿੰਦੇ ਗੁਰਮੁਖੋ ਇਹ ਨਿਸ਼ਾਨੀ ਹੈ ਭਾਈ ਕਿਸੇ ਦੀ ਨਿੰਦਿਆ ਕੰਨਾਂ ਨਾਲ ਸੁਣਨੀ ਨਹੀਂ ਤੇ ਰਸਨਾ ਕਰਕੇ ਕਦੀ ਕਿਸੇ ਦੀ ਨਿੰਦਿਆ ਕਰਨੀ ਨਹੀਂ, ਇਹ ਜੀਵਨ ਸੀ। ਮੰਤਰੰਗ ਰਾਮ ਰਾਮ ਨਾਮੰਗ ਧਿਆਨੰਗ ਸਰਵਤਰ ਪੂਰਨ ਹੈ, ਰਸਨਾ ਉੱਤੇ ਹਰ ਵੇਲੇ ਸਾਧ ਸੰਗਤ ਜੀ ਹਰ ਵੇਲੇ ਪਰਮਾਤਮਾ ਦਾ ਨਾਮ ਰਹਿਣਾ। ਤੇ ਕਹਿੰਦੇ ਇੱਕ ਵਾਰੀ ਕਿਸੇ ਪ੍ਰੇਮੀ ਨੇ ਪੁੱਛਿਆ ਸੀ, ਕਹਿੰਦੇ ਜੀ ਇਹ ਤਾਂ ਬਹੁਤ ਵੱਡੇ ਨਾਮ ਰਸੀਏ ਹੈ, ਤੇ ਕਹਿੰਦੇ ਨੇ ਇੰਨਾ ਜ਼ਿਆਦਾ ਇਹਨਾਂ ਦਾ ਨਿਤਨੇਮ ਤੇ ਹਰ ਵੇਲੇ ਸਿਮਰਨ ਚੱਲਦਾ ਰਹਿੰਦਾ ਤੇ ਬਾਣੀ ਪੜ੍ਹਦੇ ਆ, ਕਿੰਨਾ ਕੁ ਇਹਨਾਂ ਦਾ ਨਿਤਨੇਮ ਹੈ ਭਲਾ, ਕਿੰਨਾ ਕੁ ਨਾਮ ਜਪ ਲੈਂਦੇ ਆ? ਤੇ ਜਿਹਨੇ ਸੁਣਿਆ ਉਹਨੇ ਆਖਿਆ ਸੀ ਵੀ ਗੁਰਮੁਖੋ ਮੱਛੀ ਕਿੰਨਾ ਕੁ ਪਾਣੀ ਪੀਂਦੀ ਹੈ? ਤੇ ਹੈਰਾਨ ਹੋ ਕੇ ਆਖਿਆ ਵੀ ਨਹੀਂ ਮੱਛੀ ਦੇ ਪਾਣੀ ਦਾ ਤੇ ਕੋਈ ਹਿਸਾਬ ਹੀ ਨਹੀਂ, ਕਿਉਂਕਿ ਮੱਛੀ ਦੀ ਤੇ ਜ਼ਿੰਦਗੀ ਪਾਣੀ ਕਰਕੇ ਉਹ ਤੇ ਹਰ ਸਵਾਸ ਨਾਲ ਪਾਣੀ ਲੰਘਾਉਂਦੀ, ਉਹਨੂੰ ਤੇ ਆਕਸੀਜਨ ਪਾਣੀ ਚੋਂ ਮਿਲਦੀ ਹੈ। ਉਹਨੇ ਆਖਿਆ ਬਸ ਜਿਵੇਂ ਕੋਈ ਇਹ ਨਹੀਂ ਨਾ ਅੰਦਾਜ਼ਾ ਲਾ ਸਕਦਾ ਵੀ ਮੱਛੀ ਕਿੰਨਾ ਕੁ ਪਾਣੀ ਪੀਂਦੀ, ਪਾਣੀ ਚ ਰਹਿ ਕੇ ਉਹ 24 ਘੰਟੇ ਪਾਣੀ ਅੰਦਰ ਹੀ ਲੰਘਾਉਂਦੀ ਰਹਿੰਦੀ ਹੈ। ਮੱਛੀ ਦੀ ਬਣਤਰੇ ਬਣਾਈ ਸਾਧ ਸੰਗਤ ਜੀ, ਉਹ ਅੰਦਰ ਲੰਘਾਉਂਦੀ ਤੇ ਵੱਖੀਆਂ ਜੀਆਂ ਤੋਂ ਬਾਹਰ ਕੱਢ ਦਿੰਦੀ ਆਪਣੇ ਗਲੇ ਲਾਗੋ ਪਾਣੀ, ਆਕਸੀਜਨ ਉਹਨੂੰ ਉਹ ਚੋਂ ਮਿਲਦੀ। ਕਹਿੰਦੇ ਜਿਵੇਂ ਮੱਛੀ ਦਾ ਜੀਵਨ ਪਾਣੀ ਹੈ ਤੇ ਉਹ ਗਿਣਤੀ ਮਿਣਤੀ ਦਾ ਪਾਣੀ ਨਹੀਂ ਲੰਘਾਉਂਦੀ, ਪਾਣੀ ਕਰਕੇ ਜੀਉਂਦੀ ਹੈ। ਇਸੇ ਤਰ੍ਹਾਂ ਆਖਿਆ ਸੰਤ ਗਿਆਨੀ ਗੁਰਬਚਨ ਸਿੰਘ ਜੀ ਦਾ ਜੀਵਨ ਹੈ ਸਿਰਫ ਨਾਮ ਕਰਕੇ ਜੀਉਂਦੇ ਆ, ਨਾਮ ਇਹਨਾਂ ਦੇ ਮਨ ਤੇ ਤਨ ਦਾ ਆਸਰਾ ਬਣ ਚੁੱਕਾ। ਇਸ ਨਿਤਨੇਮ ਦਾ ਆਪਾਂ ਹਿਸਾਬ ਲਾਈਏ ਸਾਧ ਸੰਗਤ ਜੀ, 5 ਬਾਣੀਆਂ ਸਵੇਰੇ ਆਪ ਬੋਲ ਕੇ ਪੜ੍ਹਨੀਆਂ, ਫਿਰ 5 ਗ੍ਰੰਥੀ, ਫਿਰ 25 ਪੱਤਰੇ ਗੁਰਬਾਣੀ ਦੇ, ਫਿਰ 3 ਵਾਰੀ ਦਿਹਾੜੀ ਵਿੱਚ ਕਥਾ ਕਰਨੀ, ਫਿਰ 5 ਬਾਣੀਆਂ ਸ਼ਾਮ ਨੂੰ ਸੁਣਨੀਆਂ, ਰਹਿਰਾ ਸਾਹਿਬ ਸੁਣਨੀ, ਤੇ 1-24 ਸਾਹਿਬ ਦਾ ਪਾਠ ਸਾਉਣ ਤੋਂ ਪਹਿਲਾਂ ਵਿਸ਼ੇਸ਼ ਕਰਕੇ ਸੁਣਨਾ। ਇਹਦੇ ਤੋਂ ਬਿਨਾਂ ਵਿਦਿਆਰਥੀ ਪੜ੍ਹਾਉਣੇ ਤੇ ਉਹਨਾਂ ਨੂੰ ਗੂੜ ਆਸ਼ਾ ਗੁਰਮਤ ਦਾ ਸਮਝਾਉਣਾ, ਜੇ ਕੋਈ ਪ੍ਰਸ਼ਨ ਕਰਨ ਵਾਲਾ ਆ ਗਿਆ ਗੁਰਮਤ ਦਾ ਉਹਦਾ ਵੀ ਜਵਾਬ ਦੇਣਾ। ਇਉਂ ਸਤਸੰਗ ਜੀ ਆਪਣੇ ਜੀਵਨ ਨੂੰ ਗੁਰਮਤਿ ਅਨੁਸਾਰ ਢਾਲ ਕੇ ਦੱਸਿਆ ਤੇ ਏਡਾ ਵੱਡਾ ਇਕੱਠ ਇਹ ਗੱਲ ਦੱਸਦਾ ਸੀ ਸੰਤਾਂ ਦੇ ਸਤਸੰਗ ਜੀ ਅੰਤਮ ਸੰਸਕਾਰ ਵੇਲੇ ਭਾਈ ਸਾਰੇ ਪੰਥ ਨੇ ਹੀ ਸਤਸੰਗ ਜੀ ਉਸ ਵੇਲੇ ਉਹਨਾਂ ਦਾ ਅਦਬ ਕੀਤਾ। ਸਾਰੇ ਪੰਥ ਵਿੱਚ ਇੰਨਾ ਸਨਮਾਨ ਸੀ ਸੰਤ ਗਿਆਨੀ, ਕੋਈ ਨਾ ਕੋਈ ਕਿਸੇ ਕਾਰਨ ਕਰਕੇ ਸਤਸੰਗ ਜੀ ਕਿਸੇ ਦਾ ਵਿਰੋਧੀ ਹੋ ਸਕਦਾ, ਪਰ ਐਸਾ ਮਹਾਂਪੁਰਸ਼ਾਂ ਦਾ ਪਿਆਰ ਵਾਲਾ ਜੀਵਨ ਸੀ ਭਾਈ ਕਿਸੇ ਨੇ ਵੀ ਵਿਰੋਧ ਨਾ ਕੀਤਾ। ਅੱਜ ਕੋਈ ਗੱਲ ਕਰੇ ਤੇ ਗੱਲ ਵੱਖਰੀ ਹੈ, ਕਿਉਂਕਿ ਜਿਹੜਾ ਅੰਦਰੋਂ ਖੁਸ਼ ਗਿਆ ਸਤਸੰਗ ਜੀ ਉਹਨੂੰ ਸਾਰੇ ਪਾਸੇ ਖੁਸ਼ਕੀ ਨਜ਼ਰ ਆਉਣੀ। ਪਰ ਉਸ ਵੇਲੇ ਜਦੋਂ ਸਤਸੰਗ ਜੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਨ ਸੰਤ ਚੰਨਣ ਸਿੰਘ ਜੀ, ਤੇ ਜਦੋਂ ਉਹਨਾਂ ਨੇ ਸਰੀਰ ਛੱਡਿਆ ਤੇ ਸਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸੰਤ ਚੰਨਣ ਸਿੰਘ ਉੱਥੇ ਪਹੁੰਚਿਆ ਸੀ ਤੇ ਸੰਤ ਚੰਨਣ ਸਿੰਘ ਨੇ ਉੱਥੇ ਜਾ ਕੇ ਆਖਿਆ ਸੀ ਵੀ ਅੱਜ ਉਹਨਾਂ ਕਿਹਾ ਮੇਰਾ ਕਹਿਣਾ ਨਹੀਂ ਬਣਦਾ, ਥਾਵਾਂ ਥਾਵਾਂ ਤੇ ਸਭ ਲੋਕ ਆਪੋ ਆਪਣਾ ਹਿੱਸਾ ਪਾਉਂਦੇ ਆ, ਪਰ ਉਹਨਾਂ ਕਿਹਾ ਅੱਜ ਗੁਰਮਤ ਦਾ ਥੰਮ ਡਿੱਗ ਪਿਆ। ਜੇ ਜਿਹਨੇ ਗੁਰਮਤ ਦੀ ਇਕੱਲਾ ਪ੍ਰਚਾਰ ਨਹੀਂ ਕੀਤਾ, ਗੁਰਮਤ ਦੀ ਆਪਣੇ ਜੀਵਨ ਵਿੱਚ ਗੁਰਮਤ ਨੂੰ ਢਾਲ ਕੇ ਘੜੀ ਦੀ ਸੂਈ ਵਾਂਗ ਜੀਵਨ ਚਲਾ ਕੇ ਗੁਰਮਤ ਉੱਤੇ ਦੱਸ ਦਿੱਤਾ ਭਾਈ ਗੁਰੂ ਦੇ ਬਚਨਾਂ ਉੱਤੇ ਕਿਵੇਂ ਪਹਿਰਾ ਦਿੱਤਾ ਜਾ ਸਕਦਾ, ਗੁਰੂ ਦੇ ਬਚਨਾਂ ਦੀ ਕਮਾਈ ਕਿਵੇਂ ਕੀਤੀ ਜਾ ਸਕਦੀ ਹੈ। ਉਹ ਮਹਾਨ ਸ਼ਖਸੀਅਤ ਸਤਸੰਗ ਜੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ, ਉਹਨਾਂ ਨੇ ਲਗਭਗ ਸੰਪੂਰਨ ਕਥਾ 14 ਦੇ ਨੇੜੇ ਤੇੜੇ ਸਤਸੰਗ ਉਵੇਂ ਉਹਨਾਂ ਨੇ ਬਹੁਤ ਗੁਰਮਤ ਦਾ ਪ੍ਰਚਾਰ ਕੀਤਾ ਤੇ ਹੋਰ ਸੰਥਿਆ ਕਥਾ ਵੀ ਬਹੁਤ ਕੀਤੀਆਂ, ਪਰ ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਜੇ ਸੰਪੂਰਨ ਆਪਾਂ ਕਹੀਏ ਤੇ ਸਤਸੰਗ ਜੀ ਉਹਨਾਂ ਦੀ ਕਥਾ ਨੂੰ ਸੰਗਤਾਂ ਅੰਮ੍ਰਿਤ ਵਰਖਾ ਕਹਿੰਦੀਆਂ ਸਨ। ਆਮ ਤੌਰ ਤੇ ਕਥਾ ਹੋਵੇ ਤੇ ਆਪਾਂ ਕਥਾ ਕਹਿੰਦੇ ਹਾਂ, ਕਥਾ ਦੇ ਵੀ ਬਹੁਤ ਗੁੱਝੇ ਸਤਸੰਗ ਜੀ ਅਰਥ ਨੇ, ਪਰ ਜਿਹੜੀਆਂ ਕਥਾ ਮਹਾਂਪੁਰਸ਼ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਕੀਤੀਆਂ, ਸਾਰੀ ਸੰਗਤ ਵਿੱਚ ਇਹ ਗੱਲ ਪ੍ਰਚਲਿਤ ਸੀ ਵੀ ਅੰਮ੍ਰਿਤ ਕਥਾ ਇਸ ਵੇਲੇ ਮਹਾਂਪੁਰਸ਼ਾਂ ਦੀ ਕਿੱਥੇ ਚੱਲਦੀ ਆ। 150 ਦੇ ਲਗਭਗ ਆਪਣੇ ਨਾਲ ਵਿਦਿਆਰਥੀ ਰੱਖ ਕੇ ਪੜ੍ਹਾਏ ਤੇ ਸੰਗਤਾਂ ਨੇ ਬੇਅੰਤ ਲਾਹਾ ਸਤਸੰਗ ਜੀ ਉਹਨਾਂ ਤੋਂ ਲਿਆ ਤੇ ਫਿਰ ਕਕਾਰਾਂ ਦੀ ਰਹਿਤ ਵਿੱਚ ਇੰਨੀ ਪਰਪਕਤਾ ਵਿਖਾਈ, ਹਾਲਾਂਕਿ ਗੁਰਮਤੀ ਇਸ ਗੱਲ ਨੂੰ ਮੰਨਦੀ ਹੈ ਵੀ ਜਦੋਂ ਬੰਦਾ ਸ਼ਬਦ ਜਪ ਕੇ ਸ਼ਬਦਾਂ ਦਾ ਰੂਪ ਹੋ ਜਾਵੇ ਸਤਸੰਗ ਜੀ ਫਿਰ ਉਹਦੀ ਸਰੀਰਕ ਕਿਰਿਆ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ, ਪਰ ਮਰਿਆਦਾ ਪ੍ਰਸ਼ੋਧਮ ਜਥੇਬੰਦੀ ਕਲਗੀਧਰ ਪਾਤਸ਼ਾਹ ਜੀ ਦੀ ਚਲਾਈ ਟਕਸਾਲ ਹੋਣ ਕਰਕੇ ਇੱਕ ਮਰਿਆਦਾ ਪਾਲਣ ਕਰਕੇ ਸਤਸੰਗ ਜੀ ਉਸ ਆਤਮ ਅਵਸਥਾ ਵਿੱਚ ਪਹੁੰਚ ਕੇ ਵੀ ਮਹਾਂਪੁਰਸ਼ਾਂ ਨੇ ਕਕਾਰਾਂ ਦੀ ਰਹਿਤ ਤੇ ਸਰੀਰ ਦੇ ਅੰਤਰੇ ਸਵਾਸਾਂ ਤੱਕ ਨਿਤਨੇਮ ਨਿਭਾ ਕੇ ਦੱਸਿਆ ਵੀ ਇਹ ਮਰਿਆਦਾ। ਉਹ ਨਾ ਵੀ ਨਿਤਨੇਮ ਕਰਨ, ਚੌਥੇ ਪਦ ਵਿੱਚ ਪਹੁੰਚਿਆ ਬੰਦਾ ਨਿਤਨੇਮ ਨਾ ਕਰੇ ਸ਼ੰਕਾ ਨਾ ਕਰਨਾ ਉਹਦਾ ਸਰ ਸਕਦਾ, ਪਰ ਜਿੱਥੇ ਮਰਿਆਦਾ ਦੀ ਗੱਲ ਆਵੇ ਸਤਸੰਗ ਜੀ ਉਹਦੇ ਵਿੱਚ ਕੋਈ ਢਿੱਲ ਨਹੀਂ। ਸਭ ਜਥੇਬੰਦੀਆਂ ਸਭ ਸੰਪਰਦਾਵਾਂ ਸਤਸੰਗ ਜੀ ਸਤਿਕਾਰਯੋਗ ਨੇ, ਪਰ ਇੱਕ ਗੱਲ ਤੁਸੀਂ ਦੇਖੋਗੇ ਭਾਈ ਕਿਤੇ ਨਾ ਕਿਤੇ ਕੋਈ ਨਾ ਕੋਈ ਕਿਸੇ ਨੂੰ ਉਂਗਲ ਕਰਨ ਦਾ ਬਹਾਨਾ ਮਿਲ ਜਾਂਦਾ, ਭਾਈ ਕਿਤੇ ਕਿਰਪਾਨ ਦੀ ਢਿੱਲ ਰੱਖ ਲਈ ਜਾਂਦੀ ਹੈ, ਕਿਤੇ ਮਰਿਆਦਾ ਦੇ ਦੂਜੇ ਪੱਖ ਤੋਂ, ਕਿਤੇ ਦੇਗ ਵਾਲੇ ਪੱਖ ਤੋਂ, ਕਿਤੇ ਕਕਾਰਾਂ ਦੀ ਰਹਿਤ ਤੋਂ, ਕਿਤੇ ਨਿਤਨੇਮ ਤੋਂ, ਪਰ ਇੱਕ ਦਮਦਮੀ ਟਕਸਾਲ ਤੁਸੀਂ ਵੇਖੋਗੇ ਸਤਸੰਗ ਜੀ ਉਹਨਾਂ ਦੇ ਮਹਾਂਪੁਰਸ਼ਾਂ ਦਾ ਜੀਵਨ, ਕਿਉਂਕਿ ਜੀਵਨ ਜਥੇਦਾਰ ਦਾ ਦੇਖਿਆ ਜਾਂਦਾ। ਜਥੇਦਾਰ ਕੋਈ ਸਿੰਘ ਸਤਸੰਗ ਜੀ ਕੱਲ ਜਾਂ ਅੱਜ ਢਿੱਲਾ ਹੋ ਜੇ ਤੇ ਉਹਦੇ ਕਰਕੇ ਜਥੇਬੰਦੀ ਤੇ ਉਂਗਲ ਨਹੀਂ, ਜਥੇਬੰਦੀ ਜਥੇਦਾਰ ਕਰਕੇ ਹੁੰਦੀ ਹੈ। ਕਲਗੀਧਰ ਪਾਤਸ਼ਾਹ ਕਰਕੇ ਪੰਥ ਚੱਲਿਆ, ਜੇ ਦੁਨੀ ਚੰਦ ਵਿੱਚੋਂ ਭੱਜ ਗਿਆ ਤੇ ਇਹਦਾ ਅਰਥ ਇਹ ਨਹੀਂ ਵੀ ਪੰਥ ਵਿੱਚ ਸਤਸੰਗ ਜੀ ਕੋਈ ਮਹਾਰਾਜ ਦਾ ਬਚਨ ਕਮਾਉਣ ਵਾਲਾ ਨਹੀਂ ਸੀ, ਇੱਕ ਭੱਜ ਗਿਆ ਤੇ ਇਹ ਉਹਦੇ ਜੀਵਨ ਦੀ ਢਿਲਿਆਈ ਸੀ, ਦੂਜਾ ਉੱਠ ਖੜਿਆ ਭਾਵੇਂ ਬਚਿੱਤਰ ਸਿੰਘ ਉੱਥੇ ਹੀ ਸੀ, ਉਸੇ ਵੇਲੇ ਉਹ ਆ ਗਿਆ। ਪੰਥ ਦੀ ਚੜ੍ਹਦੀ ਕਲਾ ਕਲਗੀਧਰ ਪਾਤਸ਼ਾਹ ਕਰਕੇ ਹੈ ਜਿਹੜਾ ਉਹਨਾਂ ਦੇ ਬਚਨਾਂ ਤੇ ਚੱਲਦਾ, ਜਥੇਬੰਦੀ ਜਥੇਦਾਰ ਕਰਕੇ ਹੁੰਦੀ ਹੈ ਤੇ ਜਥੇਦਾਰਾਂ ਦੇ ਜੀਵਨ ਸਤਸੰਗ ਜੀ ਏਦਾਂ ਦੇ ਰਹੇ ਜਿਸ ਵੱਲ ਕਿਸੇ ਨੂੰ ਵੀ ਕੋਈ ਉਂਗਲ ਕਰਨ ਦਾ ਮੌਕਾ ਨਹੀਂ ਮਿਲ ਸਕਦਾ, ਨਾ ਕਕਾਰਾਂ ਵੱਲੋਂ, ਨਾ ਰਹਿਤ ਵੱਲੋਂ, ਨਾ ਨਿਤਨੇਮ ਵੱਲੋਂ, ਨਾ ਜੀਵਨ ਵੱਲੋਂ, ਨਾ ਮਰਿਆਦਾ ਵੱਲੋਂ, ਨਾ ਮਹਾਰਾਜੀ ਤੇ ਸ਼ਰਧਾ ਵੱਲੋਂ ਤੇ ਨਾ ਗੁਰਬਾਣੀ ਦੇ ਸਤਿਕਾਰ ਵੱਲੋਂ। ਇਹਨੂੰ ਕਹਿੰਦੇ ਮਰਿਆਦਾ ਪੁਰਸ਼ੋਤਮ ਹੋਣ ਕਰਕੇ ਸਤਸੰਗ ਜੀ ਉਹਨਾਂ ਨੇ ਸਾਰਾ ਨੇਮ ਅਖੀਰ ਤੱਕ ਨਿਭਾ ਕੇ ਵਿਖਾਲ ਦਿੱਤਾ। ਐਸੀ ਪੰਥ ਦੀ ਮਹਾਨ ਸ਼ਖਸੀਅਤ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਹਜ਼ੂਰ ਸਾਹਿਬ ਦੀ ਧਰਤੀ ਉੱਤੇ ਸਾਰੇ ਮਤਾਂ ਦੇ ਸਾਧੂਆਂ ਦੇ ਇਕੱਠ ਵਿੱਚ ਸਤਸੰਗ ਜੀ ਜਦੋਂ ਮਹਾਂਪੁਰਸ਼ਾਂ ਨੇ ਕਥਾ ਕੀਤੀ, ਕਿਉਂਕਿ ਸਾਰਿਆਂ ਨੇ ਆਖਿਆ ਸੀ ਇਹਨਾਂ ਦਾ ਨਾਂ ਬਹੁਤ ਆ, ਅੱਜ ਇਹਨਾਂ ਕੋਲੋਂ ਤਖਤ ਉੱਤੇ ਕਥਾ ਸੁਣਨੀ ਹੈ, ਤੇ ਆਖਿਆ ਸੀ ਨਹੀਂ ਜੀ ਮੈਂ ਨੀ ਕਥਾ ਕਰ ਸਕਦਾ, ਤੁਸੀਂ ਸਾਰੇ ਵੱਡੇ ਜੇ, ਵਿਦਵਾਨ ਜੇ, ਪੜ੍ਹੇ ਜੇ, ਮੈਂ ਤੇ ਸੁਣਨੀ ਹੈ। ਉਹਨਾਂ ਆਖਿਆ ਨਹੀਂ ਤੁਹਾਡੀ ਸੋਭਾ ਬੜੀ ਸੁਣੀ, ਅੱਜ ਤੁਹਾਡੇ ਕੋਈ ਸੁਣਨੀ ਹੈ। ਆਖਿਆ ਫਿਰ ਤੁਸੀਂ ਅਰਦਾਸ ਕਰੋ ਤੇ ਮੈਂ ਕਰ ਸਕਦਾ, ਤੁਹਾਡੇ ਸਾਹਮਣੇ ਬੋਲ ਨਹੀਂ ਸਕਦਾ। ਉਹਨਾਂ ਆਖਿਆ ਕੋਈ ਨੀ ਤੁਸੀਂ ਕਰੋ, ਤੇ ਜਦੋਂ ਸਤਸੰਗ ਜੀ ਮਹਾਂਪੁਰਸ਼ਾਂ ਨੇ ਤਖਤ ਤੇ ਕਥਾ ਕੀਤੀ ਤੇ ਉੱਠ ਕੇ ਆਏ ਤੇ ਹਾਰਾਂ ਨਾਲ ਸਾਰਾ ਉਹਨਾਂ ਦਾ ਗਲਾ ਭਰ ਦਿੱਤਾ, ਇੰਨੇ ਸਿਹਰੇ ਪਾਏ ਤੇ ਉੱਠ ਉੱਠ ਕੇ ਸਾਰੇ ਮਤਾਂ ਦੇ ਸਤਸੰਗ ਜੀ ਸ੍ਰੀ ਮਹੰਤਾਂ ਨੇ ਆਖਿਆ ਸੀ ਭਾਈ ਤੂੰ ਕੱਲਾ ਗਿਆਨੀ ਗੁਰਬਚਨ ਸਿੰਘ ਜੀ ਨਹੀਂ, ਤੂੰ ਵਿਦਿਆ ਮਾਰ ਤਾਂਡਿਆ, ਤੂੰ ਵਿਦਿਆ ਦਾ ਸੂਰਜ ਆ। ਇੰਨੇ ਵਿਦਿਆ ਦੇ ਗ੍ਰੰਥ ਸਤਸੰਗ ਜੀ ਉਹਨਾਂ ਨੇ ਪੜ੍ਹੇ ਸਨ ਮਹਾਂਪੁਰਸ਼ਾਂ ਕੋਲ ਰਹਿ ਕੇ, ਤੇ ਉਹ ਮਹੰਤ ਲਾਲ ਜੀ ਦਾਸ ਕੋਲ, ਸਤਸੰਗ ਜੀ ਲਾਲ ਦਾਸ ਜੀ ਕੋਲ ਰਹਿ ਕੇ ਇਹ ਸਾਰੇ ਮਤਾਂ ਦੇ ਗ੍ਰੰਥ ਪੜ੍ਹ ਕੇ ਤੇ ਫਿਰ ਗੁਰਮਤ ਦਾ ਗੂੜ ਆਸ਼ਾ ਜਿਹੜਾ ਸੀ ਸੰਤ ਗਿਆਨੀ ਸੁੰਦਰ ਸਿੰਘ ਜੀ ਤੋਂ ਪ੍ਰਾਪਤ ਕਰਕੇ ਉਹਦਾ ਸਤਸੰਗ ਜੀ ਕਿਣਕਾ 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 ਕਰਕੇ ਸਾਰੇ ਹਿੰਦੁਸਤਾਨ ਦੀ ਧਰਤੀ ਉੱਤੇ ਮਹਾਂਪੁਰਸ਼ਾਂ ਨੇ ਵੰਡਿਆ। ਅਜੇ ਤੱਕ ਵੀ ਸਤਸੰਗ ਜੀ ਜਿੱਧਰ ਦੀ ਉਹ ਲੰਘ ਗਏ ਉੱਥੇ ਉਹਨਾਂ ਦੀ ਪੈਰ ਛਾਪ ਵੇਖੀ ਜਾ ਸਕਦੀ ਹੈ। ਅਜੇ ਤੱਕ ਜੇ ਸਿੱਖੀ ਸਤਸੰਗ ਜੀ ਕਿਤੇ ਆਪਾਂ ਨੂੰ ਨਜ਼ਰੀ ਪੈਂਦੀ ਹੈ ਤੇ ਉਹ ਕਿਸੇ ਸੰਤ ਮਹਾਂਪੁਰਸ਼ ਦੇ ਜੀਵਨ ਕਰਕੇ ਹੀ ਪੈਂਦੀ ਹੈ। ਖੁਸ਼ਕ ਗਿਆਨ ਸਿੱਖੀ ਤੋਂ ਦੂਰ ਲੈ ਕੇ ਜਾਣ ਵਾਲਾ ਜਿੰਨਾ ਮਰਜ਼ੀ ਆਪਾਂ ਸੁਣ ਲਈਏ, ਪਰ ਅਸਲ ਵਿੱਚ ਸਤਸੰਗ ਜੀ ਜੀਵਨ ਨੂੰ ਗੁਰਮੁਖ ਗਾਡੀ ਰਾਹ ਤੇ ਚਲਾਉਣਾ, ਉਹ ਮਹਾਂਪੁਰਸ਼ਾਂ ਨੂੰ ਤਿੰਨਾਂ ਸ਼੍ਰੇਣੀਆਂ ਵਿੱਚ ਵੰਡਣ ਵਾਲਿਆਂ ਨੇ ਆਖਿਆ, ਜਿਹੜਾ ਬ੍ਰਹਮ ਗਿਆਨੀ ਪਰਉਪਕਾਰ ਮਹਾ ਉਹ ਦਾਨਾ ਆ, ਉਵੇਂ ਦੀਵਾਨਾ ਵੀ ਬ੍ਰਹਮ ਗਿਆਨੀ ਆ, ਮਸਤਾਨਾ ਵੀ ਬ੍ਰਹਮ ਗਿਆਨੀ ਹੈ, ਪਰ ਉਹ ਆਪਣੇ ਆਨੰਦ ਚ ਗੂੜ ਹੈ। ਕੋਈ ਵਿਰਲਾ ਕਿਤੇ ਜਗਿਆਸੂ ਟੱਕਰ ਜੇ ਤੇ ਦੱਸ ਦੇਣਾ, ਪਰ ਜਿਹੜਾ ਦਾਨਾ ਸਤਸੰਗ ਜੀ ਉਹ ਫਿਰ ਕਥਾ ਕੀਰਤਨ ਕਰਕੇ ਹਜ਼ਾਰਾਂ ਨੂੰ ਨਹੀਂ ਲੱਖਾਂ ਨੂੰ ਗੁਰਮਤ ਦੇ ਰਾਹ ਤੇ ਤੋਰ ਦਿੰਦਾ, ਉਹਨਾਂ ਵਿੱਚੋਂ ਇੱਕ ਮਹਾਨ ਸ਼ਖਸੀਅਤ। ਕਿਉਂਕਿ ਸੰਸਾਰ ਨਦੀ ਦਾ ਪ੍ਰਵਾਹ, ਨਦੀ ਦਾ ਪਾਣੀ ਆਉਂਦਾ ਤੁਰਿਆ ਜਾਂਦਾ, ਦੁਨੀਆਂ ਆਉਂਦੀ ਆ ਚਲੀ ਜਾਂਦੀ ਹੈ, ਲੋਕ ਚੇਤੇ ਨਹੀਂ ਰੱਖਦੇ। ਸਿਰਫ ਉਂਗਲੀਆਂ ਦੇ ਗਿਣ ਜੋਗੀਆਂ ਸ਼ਖਸੀਅਤਾਂ ਹੁੰਦੀਆਂ ਜਿਹਨਾਂ ਨੂੰ ਦੁਨੀਆਂ ਸਤਸੰਗ ਜੀ ਸਦਾ ਚੇਤੇ ਰੱਖਦੀ, ਉਹ ਭੁਲਾਏ ਨਹੀਂ ਜਾ ਸਕਦੇ। ਤੇ ਉਹਨਾਂ ਦੀ ਬਾਬਤੇ ਬਚਨ ਸੀ, ਹਰ ਕੇ ਸੇਵਕ ਜੋ ਹਰ ਪਿਆਰੇ ਤਿੰਨ ਕੀ ਕਥਾ ਨਰਾਰੀ ਰੇ, ਆਵੇ ਨਾ ਜਾਵੇ ਨਾ ਕਬ ਹੂ ਮਰਤੇ ਪਾਰ ਬ੍ਰਹਮ ਸੰਗਾਰੀ ਰੇ। ਐਸੇ ਮਹਾਂਪੁਰਸ਼ਾਂ ਦੀ ਯਾਦ ਵਿੱਚ ਸਤਸੰਗ ਜੀ ਤੁਸੀਂ ਸਾਰੇ ਜੁੜ ਬੈਠੇ ਜੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਤੁਹਾਡੀ ਕੀਤੀ ਸੇਵਾ ਤੇ ਭਰੀ ਹੋਈ ਹਾਜ਼ਰੀ ਲੇਖੇ ਵਿੱਚ ਲਾਉਣ, ਆਪਣੇ ਦਰੋਂ ਨਾਮ ਦਾ ਕਿਣਕਾ ਦੇ ਕੇ ਸਾਡੇ ਜੀਵਨ ਨੂੰ ਸਫਲ ਬਣਾਉਣ ਦਾ ਉੱਦਮ ਸਾਨੂੰ ਬਖਸ਼ ਦੇਣ ਜੀ। ਇਸ ਅਰਦਾਸ ਬੇਨਤੀ ਨਾਲ ਸਮਾਪਤੀ। ਬਹੁਤ ਸਾਰੀਆਂ ਭੁੱਲਾਂ, ਸਾਰਾ ਜੀਵਨ ਸਤਸੰਗ ਜੀ ਉਹਨਾਂ ਦਾ ਕਹਿਣਾ ਹੋਵੇ ਤੇ ਕਈ ਘੰਟੇ ਆਪਾਂ ਨੂੰ ਚਾਹੀਦੇ ਆ। ਕਿੱਥੇ ਕਿੱਥੇ ਕਿਵੇਂ ਕਿਵੇਂ ਜਾ ਕੇ ਗੁਰਮਤਿ ਦੇ ਸਤਸੰਗ ਜੀ ਉਹਨਾਂ ਨੇ ਪੂਰਨੇ ਪਾਏ, ਸੰਖੇਪ ਰੂਪ ਵਿੱਚ ਹੀ ਆਪਾਂ ਉਹਨਾਂ ਦੇ ਜੀਵਨ ਨੂੰ ਚੇਤੇ ਕੀਤਾ। ਭੁੱਲਾਂ ਚੁੱਕਾਂ ਦੀ ਸੰਗਤ ਨੇ ਖਿਮਾ ਬਖਸ਼ ਦੇਣੀ ਜੀ। ਲੇਖਿਆ ਕਿਤੇ ਹਨ ਛੁੱਟੀ ਅੱਖਣ ਖਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਪ੍ਰੇਮ ਨਾਲ ਫਤਿਹ ਦਾ ਜਵਾਬ ਦਿਓ ਬੁਲਾਓ ਜੀ।
ਵਾਹਿਗੁਰੂ ਜੀ ਕਾ ਖਾਲਸਾ।